ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਬਿਲਾਵਲ ਮਹੱਲਾ ਪੰਜਵਾਂ, ਚਉ ਪਦੇ ਦੋ ਪਦੇ ਘਰ ਸਤਵਾਂ, ਇੱਕ ਓਅੰਕਾਰ ਸਤਗੁਰ ਪ੍ਰਸਾਦ, ਸਤਗੁਰ ਸ਼ਬਦ ਉਜਾਰੋ ਦੀਪਾ, ਬਿਨਸੇਉ ਅੰਧਕਾਰ ਤੇਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਸਤਗੁਰ ਸ਼ਬਦ ਉਜਾਰੋ ਦੀਪਾ, ਬਿਨਸੇਉ ਅੰਧਕਾਰ ਤੇਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਰਹਾਉ ਬਿਸਮਨ ਬਿਸਮ ਭਏ ਜੋ ਪਿਖਿਓ, ਕਹਿਣ ਨਾ ਜਾਏ ਵਡਿਆਈ, ਮਗਨ ਭਏ ਊਹਾ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨਹੀਂ ਕਛੂ ਜੰਜਾਰਾ, ਆਹੂੰ ਬੁੱਧ ਨਹੀਂ ਪੂਰਾ, ਊਚ ਨੇ ਊਚਾ ਬੀਚ ਨਾ ਖੀਚਾ, ਹਉ ਤੇਰਾ ਤੂੰ ਮੋਰਾ, ਏਕੰਕਾਰ ਏਕ ਪਾਸਾਰਾ, ਇੱਕ ਅਪਰੇ ਅਪਾਰਾ, ਏਕ ਬਸਥੀਰਨ ਏਕ ਸੰਪੂਰਨ, ਇੱਕ ਪ੍ਰਾਨ ਅਧਾਰਾ, ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਯੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ, ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਯੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਨਾਲ ਪ੍ਰਾਪਤ ਹੋਏ ਹਨ ਔਰ ਇਸ ਪਾਵਨ ਅਸਥਾਨ ਤੋਂ ਸਮੁੱਚੀ ਹੀ ਮਨੁੱਖਤਾ ਦੇ ਭਲੇ ਕਲਿਆਣ ਵਾਸਤੇ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰਵਣ ਕਰਨ ਵਾਸਤੇ ਆਪ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਗੁਰਤਾ ਗੱਦੀ 'ਤੇ ਸਪਾਏ ਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜਿੱਥੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਹਨ ਉੱਥੇ ਤਨ ਦੀ ਤੰਦਰੁਸਤੀ ਔਰ ਮਨ ਦਾ ਸੋਹਣਾ ਉੱਦਮ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਅੱਜ ਦਾ ਇਹ ਪਾਵਨ ਮੁੱਖ ਵਾਕ ਬਿਲਾਵਲ ਰਾਗ ਦੇ ਅੰਦਰ ਸਹਿਬ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੁਆਰਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 821 ਉੱਤੇ ਸੁਭਾਵਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰ ਜੀ ਉਸ ਜਗਿਆਸੂ ਦੀ ਜਿਸ ਦੀ ਆਸ ਪੂਰੀ ਹੋ ਗਈ ਜਿਸ ਦੀ ਇਹ ਅਵਸਥਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਕਿ ਸ਼ਬਦ ਦੇ ਦੀਪਕ ਨਾਲ ਉਹਨੂੰ ਇਸ ਰਤਨਾਂ ਦੀ ਕੋਠੜੀ ਤਨ ਦੇ ਅੰਦਰ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਪ੍ਰਗਟ ਕਰ ਦਿੱਤੀ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਅੰਦਰ ਦਰਸ਼ਨ ਹੋਣ ਤੋਂ ਬਾਅਦ ਉਹਦੀ ਕੀ ਅਵਸਥਾ ਬਣਦੀ ਹੈ ਉਹ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਅੱਜ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਹਨ। ਆਓ ਸਾਧ ਸੰਗਤ ਅਰਦਾਸ ਕਰੀਏ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਅਵਸਥਾ ਦਾ ਜਿਨ੍ਹਾਂ ਦੀਆਂ ਤੁਸੀਂ ਬਖਸ਼ਿਸ਼ਾਂ ਸਮਝਾ ਰਹੇ ਹੋ ਕਿਤੇ ਤਰਸ ਕਿਰਪਾ ਕਰੋ ਰੰਚਕ ਮਾਤਰ ਸਾਡੀ ਸੁਰਤ ਵੀ ਉਸ ਸ਼ਬਦ ਦੇ ਨੇੜੇ ਹੋ ਸਕੇ ਸਰੀਰਾਂ ਦੀ ਦੁਨੀਆਂ 'ਚੋਂ ਨਿਕਲ ਕੇ ਆਓ ਸੁਰਤ ਅਤੇ ਸ਼ਬਦ ਦੀ ਉਸ ਵਸੀ ਹੋਏ ਗਮ ਨਗਰੀ ਵਿੱਚ ਕੁਝ ਮਿੰਟਾਂ ਵਾਸਤੇ ਸੁਰਤ ਜੋੜੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਜਿੰਨੀਆਂ ਸੰਗਤਾਂ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਘਰਾਂ ਵਿਦੇਸ਼ਾਂ ਵਿੱਚ ਹਾਜ਼ਰੀ ਲਾ ਰਹੇ ਹੋ ਮਨ ਚਿੱਤ ਇਕਾਗਰ ਕਰਕੇ ਸਭ ਤੋਂ ਪਹਿਲਾਂ ਕਰੋ ਕਿਰਪਾਲਤਾ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਬਿਲਾਵਲ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ।
ਚੌਪਦੇ
ਇਹ ਸ਼ਬਦ ਚੌਪਦਿਆਂ ਦਾ ਉਚਾਰਨ ਕੀਤਾ ਹੋਇਆ ਤੇ ਨਾਲ ਹੀ ਮਹਾਰਾਜ ਜੀ ਇਸ ਸਿਰਲੇਖ ਨੂੰ ਹੁਣ ਹੋਰ ਅੱਗੇ ਲਿਖ ਰਹੇ ਹਨ।
ਦੋ ਪਦੇ
ਇਹਨਾਂ ਸ਼ਬਦਾਂ ਦੇ ਇਸ ਬਾਣੀ ਦੇ ਸਿਰਲੇਖ ਹੇਠ ਸ਼ਬਦ ਚੌਪਦਿਆਂ ਦਾ ਵੀ ਆਏਗਾ
ਦੋ ਪਦੇ ਨਾਲ ਲਿਖਣ ਦਾ ਭਾਵ ਹੈ ਅੱਗੇ ਜਿਹੜੇ ਸ਼ਬਦ ਸ਼ੁਰੂ ਹੋਣਗੇ ਵਿੱਚੋਂ ਦੋ ਦੋ ਪਦਿਆਂ ਦੇ ਸ਼ਬਦ ਹੋਣਗੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਵੱਡੀ ਬਖਸ਼ਿਸ਼ ਕੀਤੀ, ਸਾਧ ਸੰਗਤ ਜਿਹੜੀ ਵੀ ਬਾਣੀ ਦਾ ਸਿਰਲੇਖ ਉੱਥੋਂ ਸ਼ੁਰੂ ਕੀਤਾ ਉਹਦੇ ਵਿੱਚ ਬਕਾਇਦਾ ਲਿਖਿਆ ਇਹ ਸ਼ਬਦ ਚੌਂ ਪਦਿਆਂ ਦਾ ਹੈ, ਤਿੰਨ ਪਦਿਆਂ ਦਾ ਹੈ, ਅੱਠ ਪਦਿਆਂ ਦਾ ਹੈ, ਦੋ ਪਦਿਆਂ ਦਾ ਹੈ, ਫਿਰ ਹਰ ਇੱਕ ਸ਼ਬਦ ਤੋਂ ਬਾਅਦ ਸ਼ਬਦ ਦੀ ਇੱਕ ਗਿਣਤੀ, ਉਹ ਤੋਂ ਬਾਅਦ ਤੁਸੀਂ ਸਹਿਜ ਪਾਠ ਕਰਦੇ ਹਾਂ ਦਰਸ਼ਨ ਕਰੋਗੇ ਉੱਥੇ ਫਿਰ ਸ਼ਬਦ ਸਮਾਪਤ ਹੁੰਦਾ, ਉੱਥੇ ਫਿਰ ਸ਼ਬਦਾਂ ਦੀ ਕੁੱਲ ਗਿਣਤੀ ਵੀ ਇਸ ਰਾਗ ਵਿੱਚ ਇਸ ਸਿਰਲੇਖ ਹੇਠ ਹੁਣ ਕਿੰਨੇ ਸ਼ਬਦ ਹੋਵੇ ਤਾਂ ਜੋ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਾ ਕਰ ਸਕੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਕੁਝ ਕਿਉਂ ਕੀਤਾ ਥੋੜ੍ਹਾ ਜਿਹਾ ਧਿਆਨ ਦੇਵਿਓ। ਇਤਿਹਾਸ ਕਹਿੰਦਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਵਾਨ ਸਜੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਜੇ ਦੀਵਾਨਾਂ ਵਿੱਚ ਸਿੱਖ ਆਪ ਹੀ ਕੀਰਤਨ ਕਰਦੇ ਸਨ। ਉਹ ਵਕਤ ਆਇਆ ਜਦੋਂ ਇਸ ਤਰ੍ਹਾਂ ਦੀ ਹਿਲਜੁਲ ਹੋਈ, ਨਿਰੰਤਰ ਕਰਨ ਵਾਲੇ ਕੀਰਤਨ ਜਿਹੜੇ ਗੁਰੂ ਦੇ ਕੀਰਤਨੀਏ ਸਨ ਉਹ ਜਵਾਬ ਦੇ ਗਏ। ਕਿਸੇ ਕਾਰਨਾਂ ਕਰਕੇ ਉਹਨਾਂ ਮਹਾਰਾਜ ਜੀ ਨੂੰ ਕਹਿ ਦਿੱਤਾ, ਮਹਾਰਾਜ ਸਾਡੇ ਤੋਂ ਬਗੈਰ ਕਿਵੇਂ ਕੀਰਤਨ ਕਰਾ ਲਓਗੇ, ਮਹਾਰਾਜ ਸਾਡੇ ਤੋਂ ਬਗੈਰ ਇਹ ਰਾਗ ਵਿਦਿਆ ਕੀਰਤਨ ਗੁਰਬਾਣੀ ਸ਼ਬਦ ਅਸੀਂ ਕੀਰਤਨ ਕਰਦੇ ਤਾਂ ਸੰਗਤ ਜੁੜਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਬਹੁਤ ਵੱਡਾ ਭੁਲੇਖਾ ਹੈ, ਜਿਹੜੇ ਸ਼ਬਦ ਉਹਨਾਂ ਤੋਂ ਕਹੇ ਗਏ ਪਾਤਸ਼ਾਹ ਨੇ ਕਿਹਾ ਚਲੋ ਤੁਸੀਂ ਹੁਣ ਫਿੱਟ ਗਏ ਹੋ। ਉਹ ਤੋਂ ਬਾਅਦ ਸਤਿਗੁਰੂ ਜੀ ਨੇ ਹੁਕਮ ਕੀਤਾ ਸਾਰੀ ਸੰਗਤ ਕੀਰਤਨ ਕਰੇ। ਇਹ ਰਾਗ ਕਿਸੇ ਜਾਤ ਬਰਾਦਰੀ ਜਾਂ ਕਿਸੇ ਵੱਖਰੇ ਵਰਨ ਦੇ ਲੋਕਾਂ ਦੇ ਅਧੀਨ ਨਹੀਂ ਰਹੇਗਾ, ਇਹ ਗੁਰੂ ਨਾਨਕ ਦੇ ਘਰ ਦਾ ਪ੍ਰੇਮ ਰਾਗ ਹੈ, ਇਹਨੂੰ ਜਿਹੜਾ ਵੀ ਪ੍ਰੇਮ ਵਿੱਚ ਪੜੇਗਾ ਉਹਨੂੰ ਗੁਰੂ ਨਾਨਕ ਬਖਸ਼ਿਸ਼ ਕਰਨਗੇ। ਸਾਧ ਸੰਗਤ ਸਾਰੀ ਸੰਗਤ ਉੱਤੇ ਬਖਸ਼ਿਸ਼ ਕਰ ਦਿੱਤੀ। ਜਿਹੜੇ ਸਿੱਖ ਨੂੰ ਕਿਹਾ ਉਹ ਸ਼ਬਦ ਪੜਨ ਲੱਗ ਪਿਆ, ਜਿਹੜੇ ਸਿੱਖ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਉਹ ਕੀਰਤਨ ਕਰਨ ਲੱਗ ਪਿਆ। ਅੱਜ ਉਹੀਓ ਬਖਸ਼ਿਸ਼ ਹੈ, ਇਹ ਕੀਰਤਨ ਦੀ ਦਾਤ ਕਿਸੇ ਇੱਕ ਵੱਖਰੇ ਖਿੱਤੇ ਦੇ ਲੋਕਾਂ ਵਾਸਤੇ ਨਹੀਂ, ਕਿਸੇ ਵੀ ਪਰਿਵਾਰ ਵਿੱਚ, ਕਿਸੇ ਵੀ ਲੋਕਾਂ ਵਿੱਚ, ਕਿਸੇ ਵੀ ਜਾਤ ਬਰਾਦਰੀ ਵਰਨ ਦੇ ਲੋਕਾਂ ਵਿੱਚ ਸਤਿਗੁਰੂ ਦੀ ਬਖਸ਼ਿਸ਼ ਕਰਨ ਉਹ ਕੀਰਤਨ ਕਰਨ ਲੱਗ ਪੈਣ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਰੇ ਕੀਰਤਨ ਕਰਿਆ ਕਰ, ਜਿਹਨੂੰ ਬਖਸ਼ਿਸ਼ ਕਰਨੀ ਉਹਨੇ ਸ਼ਬਦ ਪੜ੍ਹਨਾ। ਜਦੋਂ ਸੰਗਤਾਂ ਦੂਰੋਂ ਦੂਰੋਂ ਆਉਣੀਆਂ, ਕਈਆਂ ਵਿੱਚੋਂ ਜਿਹੜੇ ਨਗਰ ਤੋਂ ਧਰਮਸ਼ਾਲ ਤੋਂ ਸੰਗਤ ਆਉਣੀ, ਉਹਨਾਂ ਆਗਿਆ ਮੰਗਣੀ, ਮਹਾਰਾਜ ਅਸੀਂ ਇੱਕ ਸ਼ਬਦ ਦੀ ਹਾਜ਼ਰੀ ਲਾਉਣੀ, ਤਾਂ ਸਾਧ ਸੰਗਤ ਸਭ ਨੂੰ ਉਹ ਸਮਾਂ ਦਿੱਤਾ ਜਾਂਦਾ ਸੀ। ਕਹਿੰਦੇ ਹਨ ਗੁਰੂ ਕੇ ਸਿੱਖ ਇੱਕ ਨਗਰ ਤੋਂ ਪੈਰੋਵਾਲ ਤੋਂ ਚੱਲ ਕੇ ਸੰਗਤ ਆਈ ਅਤੇ ਵਿੱਚੋਂ ਇੱਕ ਸਿੱਖ ਨੇ ਕਿਹਾ ਸ਼ਬਦ ਦੀ ਹਾਜ਼ਰੀ ਭਰਨੀ ਹੈ। ਭਾਈ ਗੁਰਦਾਸ ਸਾਹਿਬ ਜੀ ਸੰਭਾਲ ਰਹੇ ਸਨ, ਉਹਨਾਂ ਕਿਹਾ ਹਾਜ਼ਰੀ ਲਾਓ, ਬਾਕੀ ਵੀ ਸੰਗਤ ਸ਼ਬਦ ਕੀਰਤਨ ਕਰਦੀ, ਤੁਸੀਂ ਵੀ ਕਰੋ। ਜਦੋਂ ਸਾਧ ਸੰਗਤ ਤੋਂ ਸਿੱਖ ਨੇ ਸ਼ਬਦ ਪੜਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਤਖ਼ਤ ਉੱਤੇ ਵਿਰਾਜਮਾਨ ਸਨ, ਇੱਕਦਮ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਕੀਰਤਨ ਕਰਨ ਵਾਲੇ ਸਿੱਖ ਵੱਲ ਵੇਖਣ ਲੱਗ ਪਏ। ਜਿਵੇਂ ਸ਼ਬਦ ਸਮਾਪਤ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਕੋਲ ਬੁਲਾ ਕੇ ਕਿਹਾ ਕੀਰਤਨ ਦੀ ਸਮਾਪਤੀ ਕਰ ਦਿਓ ਅਤੇ ਸੰਗਤ ਨੂੰ ਕੜਾ ਪ੍ਰਸ਼ਾਦੀ ਦੇਗ ਵਰਤਾ ਕੇ ਲੰਗਰ ਛਕਣ ਵਾਸਤੇ ਕਹਿ ਦਿਓ। ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸਤ ਵਚਨ, ਕਿਉਂਕਿ ਅਜੇ ਵਕਤ ਰਹਿੰਦਾ ਸੀ ਕੀਰਤਨ ਸਮਾਪਤੀ ਵਿੱਚ, ਅਜੇ ਹੋਰਾਂ ਹਾਜ਼ਰੀ ਭਰਨੀ ਸੀ, ਪਰ ਅੱਜ ਮਹਾਰਾਜ ਜੀ ਨੇ ਵਿੱਚੋਂ ਕੀਰਤਨ ਸਮਾਪਤ ਕਰਾ ਦਿੱਤਾ। ਦੂਸਰੇ ਸਿੱਖਾਂ ਨੂੰ ਰੋਕ ਦਿੱਤਾ ਗਿਆ, ਗੁਰੂ ਦਾ ਹੁਕਮ ਹੈ, ਦੀਵਾਨ ਸਮਾਪਤ ਹੋਏ, ਕੜਾ ਪ੍ਰਸ਼ਾਦੀ ਦੇਗ ਵਰਤਾਈ, ਸੰਗਤ ਨੂੰ ਪ੍ਰਸ਼ਾਦਾ ਛਕਣ ਵਾਸਤੇ ਕਹਿ ਦਿੱਤਾ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸੇ ਵਕਤ ਭਾਈ ਗੁਰਦਾਸ ਜੀ ਨੂੰ ਕਿਹਾ ਬਾਬਾ ਬੁੱਢਾ ਸਾਹਿਬ ਜੀ, ਭਾਈ ਜੇਠਾ, ਭਾਈ ਪੁਰਾਣਾ, ਗੁਰੂ ਕੇ ਸਿੱਖਾਂ ਨੂੰ ਬੁਲਾ ਕੇ ਲਿਆਓ। ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਦ ਲਏ, ਸਾਰੀ ਸੰਗਤ ਚਲੀ ਗਈ, ਕੋਲ ਬਿਠਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਹੇ, ਭਾਈ ਗੁਰਦਾਸ ਜੀ ਤੁਹਾਨੂੰ ਪਤਾ ਇਹ ਆਪਾਂ ਹੁਣੇ ਕੀਰਤਨ ਦਰਬਾਰ ਸਮਾਪਤ ਕਿਉਂ ਕਰ ਦਿੱਤਾ? ਕਹਿਣਗੇ ਮਹਾਰਾਜ ਪਤਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਭਾਈ ਗੁਰਦਾਸ ਜੀ, ਜਿਹੜਾ ਸ਼ਬਦ ਉਹ ਸਿੱਖ ਪੜ੍ਹ ਕੇ ਗਿਆ ਉਹ ਤੁਰਕੀ ਬਾਣੀ ਦਾ ਗੁਰੂ ਨਾਨਕ ਦਾ ਸ਼ਬਦ ਨਹੀਂ, ਉਹ ਗੁਰੂ ਨਾਨਕ ਸਾਹਿਬ ਦੀ ਤੁਰਕੀ ਬਾਣੀ ਨਹੀਂ, ਸ਼ਬਦਾਂ ਵਿੱਚ ਮਿਲਾਵਟ ਹੋਣ ਲੱਗ ਪਈ ਹੈ। ਇੰਜ ਕਰੋ, ਪਹਿਲਾਂ ਉਸ ਸਿੱਖ ਨੂੰ ਬੁਲਾ ਕੇ ਲਿਆਓ ਜਿਹਨੇ ਸ਼ਬਦ ਪੜ੍ਹਿਆ। ਗੁਰੂ ਕੇ ਲੰਗਰ ਵਿੱਚੋਂ ਸਿੱਖ ਨੂੰ ਬੁਲਾਇਆ ਗਿਆ, ਕੋਲ ਸੱਦ ਕੇ ਮਹਾਰਾਜ ਨੇ ਪੁੱਛਿਆ, ਬੇਟਾ ਇਹ ਸ਼ਬਦ ਤੁਸੀਂ ਕਿੱਥੋਂ ਸਿੱਖਿਆ? ਉਹਨੇ ਕਿਹਾ, ਮਹਾਰਾਜ ਸਾਡੇ ਨਗਰ ਦੀ ਧਰਮਸ਼ਾਲ ਵਿੱਚ ਇਸ ਤਰ੍ਹਾਂ ਦੇ ਸ਼ਬਦ ਆਏ ਨੇ, ਲਿਖ ਕੇ ਅਸੀਂ ਰੋਜ਼ ਪੜ੍ਹੀਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਬੇਟਾ ਅੱਜ ਤੋਂ ਬਾਅਦ ਇਹ ਸ਼ਬਦ ਕੀਰਤਨ ਰੂਪ ਵਿੱਚ ਨਹੀਂ ਗਾਉਣਾ, ਇਹ ਗੁਰੂ ਨਾਨਕ ਸਾਹਿਬ ਦੀ ਧੁਰ ਕੀ ਬਾਣੀ ਦਾ ਸ਼ਬਦ ਨਹੀਂ, ਇਹ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਹੇਠ ਸ਼ਬਦਾਂ ਵਿੱਚ ਮਿਲਾਵਟ ਕੀਤੀ ਹੈ। ਇਸ ਲਈ ਅੱਜ ਤੋਂ ਬਾਅਦ ਇਸ ਸ਼ਬਦ ਦਾ ਕੀਰਤਨ ਨਹੀਂ ਕਰਨਾ, ਇਹ ਤੁਰਕੀ ਨਿਰੰਕਾਰੀ ਅਕਾਲ ਪੁਰਖ ਦੀ ਬਾਣੀ ਨਹੀਂ। ਔਰ ਨਾਲ ਗੁਰੂ ਅਰਜਨ ਦੇ ਮਹਾਰਾਜ ਦੀਆਂ ਬਚਨ ਕਿਹਾ, ਭਾਈ ਗੁਰਦਾਸ ਜੀ ਇੰਜ ਕਰੋ, ਹੁਕਮਨਾਮੇ ਲਿਖੋ। ਉਹ ਸਿੱਖ ਨੂੰ ਘੱਲ ਦਿੱਤਾ ਗਿਆ, ਜਾਓ ਸੇਵਾ ਕਰੋ। ਇੱਕ ਗੱਲ ਇੱਥੇ ਬੜੀ ਧਿਆਨਯੋਗ ਹੈ, ਗੁਰੂ ਅਰਜਨ ਦੇ ਮਹਾਰਾਜ ਭਰੇ ਦਰਬਾਰ ਸੰਗਤ ਵਿੱਚ ਵੀ ਕਹਿ ਸਕਦੇ ਸਨ, ਇਹ ਸ਼ਬਦ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਨਹੀਂ, ਉਹਨੂੰ ਸ਼ਬਦ ਗਾਉਂਦਿਆਂ ਉੱਥੇ ਸੰਗਤ ਵਿੱਚ ਕਿਹਾ ਜਾ ਸਕਦਾ ਸੀ। ਪਰ ਗੁਰੂ ਅਰਜਨ ਦੇ ਮਹਾਰਾਜ ਬੜੇ ਪਿਆਰ ਨਾਲ ਉਹਦੇ ਇਕੱਲੇ ਦੀ ਗਲਤੀ ਉਹਨੂੰ ਸਮਝਾ ਰਹੇ ਸਨ, ਔਰ ਇਹ ਗੱਲ ਚਾਹੁੰਦੇ ਸਨ ਕਿ ਸਾਰੀ ਸੰਗਤ ਵਿੱਚ ਕੋਈ ਦੁਵਿਧਾ ਨਾ ਖੜੀ ਹੋ। ਸਾਧ ਸੰਗਤ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਫਿਰ ਹੁਕਮਨਾਮੇ ਲਿਖਵਾਏ, ਭਾਈ ਗੁਰਦਾਸ ਸਾਹਿਬ ਜੀ ਜਿੰਨੀਆਂ ਧਰਮਸ਼ਾਲਾ ਨੇ ਸਭ ਧਰਮਸ਼ਾਲ ਦੇ ਮੁਖੀਆਂ ਦੇ ਨਾਮ ਹੁਕਮਨਾਮੇ ਲਿਖੋ, ਜਿੰਨੀਆਂ ਪੋਥੀਆਂ ਸਭ ਧਰਮਸ਼ਾਲਾ ਵਿੱਚ ਬਾਣੀ ਦੀਆਂ ਭੇਜੀਆਂ ਗਈਆਂ ਨੇ ਉਹ ਪੋਥੀਆਂ ਵਾਪਸ ਮੰਗਾਓ, ਹੁਕਮਨਾਮੇ ਘੱਲ ਕੇ ਸਾਧ ਸੰਗਤ ਛਿਆਂ ਮਹੀਨਿਆਂ ਦੀ ਪ੍ਰਕਿਰਿਆ ਵਿੱਚੋਂ ਪੋਥੀਆਂ ਵਾਪਸ ਮੰਗਾਈਆਂ ਗਈਆਂ, ਉਹਨਾਂ ਪੋਥੀਆਂ ਵਿੱਚੋਂ ਸ਼ਬਦ ਕੱਢੇ ਗਏ, ਔਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਉਸ ਦਿਨ ਬਹਿ ਕੇ ਨਿਰਣਾ ਕੀਤਾ ਬਾਣੀ ਵਿੱਚ ਮਿਲਾਵਟ ਹੋਈ ਹੈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੁਣ ਜ਼ਰੂਰੀ ਹੋ ਗਈ। ਹੁਣ ਹਰ ਰਾਗ ਦੇ ਸਿਰਲੇਖ ਹੇਠ ਸ਼ਬਦਾਂ ਦੀ ਗਿਣਤੀ ਲਿਖੀ ਜਾਏਗੀ, ਸ਼ਬਦ ਚੌ ਪਦੇ, ਦੋ ਪਦੇ, ਅੱਠ ਪਦੇ ਕੀ ਹੈ ਉਹ ਨਾਲ ਸਿਰਲੇਖ ਲਿਖਿਆ ਜਾਏਗਾ, ਤਾਂ ਜੋ ਭਾਈ ਗੁਰਦਾਸ ਜੀ ਕਿਸੇ ਸ਼ਬਦ ਵਿੱਚ ਕੋਈ ਮਿਲਾਵਟ ਨਾ ਹੋਵੇ, ਕਿਉਂਕਿ ਸਾਧ ਸੰਗਤ ਉਹ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਬਾਬਾ ਮਿਹਰਬਾਨ ਨੇ ਛੰਦਾਬੰਦੀ ਕਰਕੇ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਕੇ ਮਿਲਾਵਟ ਕੀਤੀ। ਕਿਉਂ? ਮਨ ਵਿੱਚ ਇੱਕ ਕਪਟ ਸੀ, ਜਿਹੜੇ ਗੁਰੂ ਕੋਲ ਧੁਰ ਕੀ ਬਾਣੀ ਦੀਆਂ ਪੋਥੀਆਂ ਨੇ ਉਹ ਗੁਰੂ ਅਖਵਾਉਂਦਾ, ਹੋਵੇ ਨਾ ਆਪਾਂ ਵਿੱਚ ਮਿਲਾਵਟ ਕਰਕੇ ਥੋੜੇ ਸਾਲਾਂ ਬਾਅਦ ਕਹੀਏ ਆਹ ਸ਼ਬਦ ਸਿਰਫ ਸਾਡੇ ਕੋਲ ਨੇ, ਅਸੀਂ ਗੁਰੂ ਹਾਂ। ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਤਰਸ ਕਿਰਪਾ ਕੀਤੀ, ਸਾਡੇ ਉੱਤੇ ਕਿਰਪਾ ਬਖਸ਼ਿਸ਼ ਕਰਕੇ ਪਾਤਸ਼ਾਹ ਨੇ ਇਹ ਸਿਰਲੇਖ ਵਿੱਚ ਗਿਣਤੀ ਚੌ ਪਦੇ ਦੋ ਪਦੇ ਇਹ ਸਭ ਕੁਝ ਤਾਂ ਲਿਖਿਆ। ਸਾਧ ਸੰਗਤ ਇਹ ਲਿਖਣਾ ਐਵੇਂ ਨਹੀਂ ਕਿ ਇਹਨੂੰ ਆਪਾਂ ਕਾਹਲੀ ਨਾਲ ਪੜ੍ਹ ਜਾਈਏ, ਇਹਦਾ ਮਹੱਤਵ ਹੈ। ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ, ਅੱਜ ਸ਼ਬਦ ਵਿੱਚ ਲਿਖਿਆ ਰਾਗ ਮਿਲਾਵਲ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਲ ਲਿਖਿਆ ਚੌ ਪਦੇ ਦੋ ਪਦੇ, ਕਿਸੇ ਨੂੰ ਭੁਲੇਖਾ ਨਾ ਪੈ ਜਾਏ ਕਿ ਇਹ ਚੌ ਪਦੇ ਸ਼ਬਦ ਹੈ ਤੇ ਵਿੱਚ ਹੁਣ ਦੋ ਪਦਿਆਂ ਦਾ ਸ਼ਬਦ ਕਿਵੇਂ ਆ ਗਿਆ, ਨਾਲ ਲਿਖ ਦਿੰਦਾ ਦੋ ਪਦੇ, ਅੱਗੇ ਜਾ ਕੇ ਦੋ ਦੋ ਪਦਿਆਂ ਦੇ ਸ਼ਬਦ ਹੋਣਗੇ। ਘਰ ਸੱਤਵਾਂ, ਇਹ ਸ਼ਬਦ ਨੂੰ ਗਾਉਣ ਦੀ ਹਦਾਇਤ ਘਰ ਸੱਤਵੇਂ ਵਿੱਚ ਅੰਕਿਤ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸੰਖੇਪ ਵਿੱਚ ਮੂਲ ਮੰਤਰ ਬਖਸ਼ਿਸ਼ ਕੀਤਾ, ਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਜੀ ਦੀ ਕਿਰਪਾ ਨਾਲ ਹੁੰਦੀ ਹੈ।
ਸਤਿਗੁਰ ਸ਼ਬਦ ਉਜਾਰੋ ਦੀਪਾ,
ਹੁਣ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਸ ਹਿਰਦੇ ਦੇ ਅੰਦਰ ਸਤਿਗੁਰੂ ਨੇ ਗੁਰਮੰਤਰ ਰੂਪੀ ਸ਼ਬਦ ਰੂਪੀ ਦੀਪਕ ਦਾ ਉਜਾਰਾ ਭਾਵ ਪ੍ਰਕਾਸ਼ ਕਰ ਦਿੱਤਾ। ਸਾਧ ਸੰਗਤ ਹੁਣ ਧਿਆਨ ਨਾਲ ਸੁਣਿਓ, ਹੈ ਤੇ ਆਪਣਾ ਸਰੀਰ, ਬਾਣੀ ਆਪਾਂ ਵੀ ਪੜ੍ਹਦੇ, ਨਾਮ ਆਪਾਂ ਵੀ ਵਾਹਿਗੁਰੂ ਕਹਿੰਦੇ ਹੋਵਾਂਗੇ, ਗੁਰਮੰਤ ਦਾ ਵਿਸ਼ਾ ਜਿਹੜਾ ਹੈ ਇਹਦੇ ਵਿੱਚ ਰਸ ਵੀ ਬੜਾ ਹੈ, ਪਰ ਸਾਧ ਸੰਗਤ ਪਹਿਲਾਂ ਇਹ ਫਿੱਕਾ ਵੀ ਬੜਾ ਹੈ। ਤਾਈਓ ਭਗਤੀ ਦੇ ਮਾਰਗ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਬਿਆਨ ਕੀਤਾ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕੀ ਵਿਛਾਈ। ਇਹ ਰੇਤ ਦਾ ਆਹਾਰ ਹੈ, ਰੇਤ ਖਾਓਗੇ ਕੋਈ ਸਵਾਦ ਨਹੀਂ ਹੈ, ਸਗੋਂ ਦੰਦ ਕਿਚਰ ਕਿਚਰ ਕਰਨਗੇ, ਅੱਕ ਖਾਓਗੇ ਉਹ ਕੌੜਾ, ਰੋੜਾਂ ਉੱਤੇ ਬਹਿ ਕੇ ਉੱਠੋਗੇ ਤਾਂ ਕਈ ਮਿੰਟ ਬਾਅਦ ਵੀ ਰੋੜਾਂ 'ਤੇ ਬਹਿਣ ਤੋਂ ਬਾਅਦ ਸਰੀਰ ਦਰਦ ਕਰਦਾ ਰਹਿੰਦਾ। ਸਾਧ ਸੰਗਤ ਭਗਤੀ ਦਾ ਵਿਸ਼ਾ ਇਸ ਤਰ੍ਹਾਂ ਦਾ, ਇਹਦੇ ਵਿੱਚ ਪਹਿਲੇ ਕੋਈ ਸਵਾਦ ਨਹੀਂ ਆਏਗਾ, ਕਿਉਂਕਿ ਸੁਰਤ ਨਹੀਂ ਜੁੜੀ, ਇੰਦਰੀਆਂ ਨਾਲ ਜਪਿਆ ਸ਼ਬਦ ਬਹੁਤਾ ਸਵਾਦ ਨਹੀਂ ਦਿੰਦਾ। ਸਾਧ ਸੰਗਤ ਇਹ ਗੱਲ ਚੇਤੇ ਰੱਖਿਓ, ਬਹੁਤੇ ਲੋਕ ਅਸੀਂ ਸਾਰੇ ਹੀ ਕਈ ਵਾਰ ਨਿਰਾਸ਼ ਹੋ ਜਾਂਦੇ, ਜਿਹੜੇ ਕੰਮ ਵਿੱਚੋਂ ਫਲ ਨਾ ਮਿਲੇ ਉੱਥੋਂ ਮਨ ਮੁੜਨ ਲੱਗ ਪੈਂਦਾ, ਜਿਹਦੇ ਵਿੱਚ ਰੌਚਕਤਾ ਰਸ ਨਾ ਹੋਵੇ ਉੱਥੋਂ ਮੋਹ ਭੰਗ ਹੋਣ ਲੱਗ ਪੈਂਦਾ। ਕੋਈ ਬੰਦਾ ਕੀਰਤਨ ਰਾਗ ਸਿੱਖਣ ਜਾਏ, ਉਹਨੂੰ ਸ਼ਬਦ ਨਾ ਕਰਾਇਆ ਜਾਵੇ, ਉੱਥੋਂ ਸ਼ਬਦ ਨਾ ਨਿਕਲੇ ਤਾਂ ਉਹਦਾ ਥੋੜ੍ਹਾ ਜਿਹਾ ਮੋਹ ਭੰਗ ਹੋ ਜਾਂਦਾ। ਇਸੇ ਲਈ ਸਿਖਾਉਣ ਵਾਲੇ ਪਹਿਲਾਂ ਸਰਗਮਾ ਸਿਖਾ ਕੇ ਛੇਤੀ ਇੱਕ ਅੱਧ ਸ਼ਬਦ ਸਿਖਾ ਦਿੰਦੇ ਨੇ, ਕਿਉਂ? ਇਹਦੀ ਰੌਚਕਤਾ ਬਣ ਜਾਏ, ਇਹਨੂੰ ਰਸ ਮਿਲਣ ਲੱਗ ਜਾਏ, ਇਹਨੂੰ ਲੱਗੇ ਮੈਂ ਕੁਝ ਗਾ ਰਿਹਾ, ਫਿਰ ਅੱਗੇ ਤੁਰ ਪਏਗਾ। ਵਿਦਿਆਰਥੀ ਸਕੂਲ ਵਿੱਚ ਪੜ੍ਹਨ ਜਾਂਦਾ, ਉਹਦੀ ਰੌਚਕਤਾ ਵਾਸਤੇ ਬਾਈ ਸਨੇਹ ਪੱਖਰ ਦਿੱਤੇ ਜਾਂਦੇ ਨੇ, ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ, ਉਹਨੂੰ ਪੂਰਨਿਆਂ ਤੇ ਪੜ੍ਹਾਇਆ ਜਾਂਦਾ। ਪਰ ਇੱਕ ਚੀਜ਼ ਹੈ, ਦੁਨਿਆਵੀ ਪੜ੍ਹਾਈ ਊੜਾ ਐੜਾ ਏ ਵੀ ਸੀ ਪੂਰਨਿਆਂ ਤੇ ਲਿਖਦਿਆਂ ਲਿਖਦਿਆਂ, ਫਿਰ ਸਾਧ ਸੰਗਤ ਕੁਝ ਮਹੀਨਿਆਂ ਬਾਅਦ ਅਗਲੀ ਕਲਾਸ ਵਿੱਚ ਜਾਂਦਾ ਤੇ ਪੂਰਨਿਆਂ ਵਾਲੀ ਬੁੱਕ ਮੁੱਕ ਜਾਂਦੀ ਹੈ, ਸਿੱਧਾ ਲਿਖਾਇਆ ਜਾਂਦਾ। ਜਿੱਦਣ ਵਿਦਿਆਰਥੀ ਸਿੱਧਾ ਲਿਖਣ ਲੱਗਦਾ, ਉਹਦਾ ਪੜ੍ਹਾਈ ਵਿੱਚ ਇੰਟਰਸਟ ਬਣਦਾ। ਹੁਣ ਮੈਂ ਉੱਕਰੇ ਹੋਏ ਪੂਰਨਿਆਂ ਉੱਤੇ ਇਹ ਨਹੀਂ, ਹੁਣ ਮੈਂ ਆਪ ਬਾਹ ਲੈਂਦਾ, ਹੁਣ ਮੈਨੂੰ 10 ਤੱਕ ਗਿਣਤੀ ਲਿਖਣੀ ਆ ਗਈ ਹੈ, ਹੁਣ ਮੈਨੂੰ 7 ਦਿਨਾਂ ਦੇ ਨਾਮ ਯਾਦ ਹੋ। ਬੱਚੇ ਨੂੰ ਰੌਚਕਤਾ ਬਣਦੀ ਹੈ, ਉਹ ਪੜ੍ਹਾਈ ਅੱਗੇ ਪੜ੍ਹਦਾ। ਪਰ ਸਾਧ ਸੰਗਤ ਧਰਮ ਇੱਕ ਇੱਦਾਂ ਦਾ ਵਿਸ਼ਾ ਹੈ, ਇਹ 20-25 ਸਾਲ ਲੰਘ ਜਾਂਦੇ ਨੇ, ਬੰਦੇ ਪੂਰਨਿਆਂ ਉੱਤੇ ਲਿਖੇ ਜਾਂਦੇ ਨੇ, ਆਪਣੇ ਆਪ ਲਿਖਿਆ ਹੀ ਨਹੀਂ ਜਾਂਦਾ। ਇਹ ਤੇ ਪੂਰਨਿਆਂ ਉੱਤੇ ਹੀ ਆਪਾਂ ਲਿਖ ਰਹੇ, ਵਾਰ ਵਾਰ ਪੂਰਨਿਆਂ ਉੱਤੇ ਲਿਖਿਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੋਲ ਆਏ ਹੋ, ਇੱਥੇ ਵਿਚਾਰ ਇਸ ਲਈ ਸੁਣਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ, ਭਾਈ ਗੁਰੂ ਕਿਆ ਸਿੱਖਾ, ਸਰੀਰ ਨਾਲ ਜਿੱਥੋਂ ਤੱਕ ਆਉਣਾ ਸੀ ਤੂੰ ਆ ਗਿਆ, ਅੱਗੇ ਹੁਣ ਸੁਰਤ ਨਾਲ ਤੁਰ। ਜੇ ਸੁਰਤ ਨਾ ਤੁਰੀ ਤੇ ਰੌਚਕਤਾ ਨਹੀਂ ਬਣੇਗੀ, ਜੇ ਸੁਰਤ ਨਾ ਤੁਰੀ ਤੇ ਚਾਓ ਨਹੀਂ ਪੈਦਾ ਹੋਏਗਾ। ਇਸ ਲਈ ਸੁਰਤ ਵੀ ਅੱਗੇ ਜੋੜ। ਸਰੀਰ ਕਰਕੇ ਆਉਣ ਵਾਲੇ ਬਹੁਤੇ ਬੰਦੇ ਤੁਸੀਂ ਧਰਮ ਤੋਂ ਹਟਦੇ ਵੇਖੋਗੇ, ਕਈ ਕਈ ਸਾਲ ਧਰਮ ਕਮਾਈ ਗਏ ਫਿਰ ਛੱਡ ਦਿੱਤਾ। ਪੁੱਛੋ ਹੁਣ ਕਿਉਂ ਆਣੋ ਹਟ ਗਏ, ਕਹਿਣਗੇ ਜੀ ਛੱਡੋ ਉੱਥੇ ਕੀ ਹੈ, ਨਿੰਦਿਆ ਚੁੱਕ ਲਈ। ਛੱਡੋ ਜੀ ਮੈਂ ਸੇਵਾ ਕਰਨ ਗਿਆ ਸੀ ਉੱਥੇ ਵੀ ਧੜਾ ਵੇਖਿਆ, ਛੱਡੋ ਜੀ ਮੈਂ ਫਲਾਨੇ ਗੁਰਦੁਆਰੇ ਗਿਆ ਉੱਥੇ ਵੀ ਆ ਕੋਈ, ਕਿਉਂਕਿ ਸਰੀਰ ਨਾਲ ਵੇਖ ਰਹੇ ਹੋ, ਸਰੀਰ ਕਰਕੇ ਜਾ ਰਹੇ ਹੋ। ਜਿੱਦਣ ਸਰੀਰ ਦੀ ਹੱਦ ਟੱਪ ਕੇ ਸੁਰਤ ਦੀ ਕਹਾਣੀ ਸ਼ੁਰੂ ਹੋਈ, ਉਦਣ ਇੱਕ ਨਵੇਕਲਾ ਰਸ ਆਏਗਾ, ਉਦਣ ਸਰੀਰ ਦਿਸਣੇ ਬੰਦ ਹੋ ਜਾਣਗੇ, ਉਦਣ ਕਹਾਣੀ ਆ ਸਤਿਗੁਰ ਸ਼ਬਦ ਉਜਾਰੋ ਦੀਪਾ ਵਾਲੀ ਸ਼ੁਰੂ ਹੋਏਗੀ। ਇਸ ਤੋਂ ਪਹਿਲਾਂ ਧੜੇ ਨਜ਼ਰ ਆਉਣਗੇ, ਇਸ ਤੋਂ ਪਹਿਲਾਂ ਸਰੀਰ ਨਜ਼ਰ ਆਉਣਗੇ, ਇਸ ਤੋਂ ਪਹਿਲਾਂ ਧਰਮ ਦੀ ਦੁਨੀਆ ਵਿੱਚ ਵੀ ਤੁਹਾਨੂੰ ਬਹੁਤ ਕੁਝ ਗਲਤ ਨਜ਼ਰ ਆਏਗਾ। ਹਜ਼ੂਰ ਨੇ ਕਿਹਾ ਅੱਗੇ ਟੱਪ, ਇੱਥੇ ਬੜਾ ਕੁਝ ਦਿਸਣਾ। ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੋ, ਮੈਂ ਇੱਕ ਵਾਰ ਅੱਗੇ ਵੀ ਬੇਨਤੀ ਕੀਤੀ ਸੀ, ਜਪਜੀ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ, ਇੱਕ ਪੌੜੀ ਜਿਹਦੇ ਵਿੱਚ ਮਹਾਰਾਜ ਨੇ ਗਿਣਤੀ ਕੀਤੀ, ਕੀ ਜ਼ਰੂਰਤ ਹੈ ਇਹ ਗਿਣਤੀ ਕਰਨ ਦੀ ਕਿ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਗੁਰੂ ਦੇ ਦਰ ਉੱਤੇ ਕੀ ਜ਼ਰੂਰਤ ਇਹ ਗਿਣਤੀ ਦੀ, ਵੀ ਚੋਰ ਵੀ ਹੈ ਹਰਾਮ ਖੋਰ ਵੀ ਆ ਵੀ, ਕਿਉਂਕਿ ਆਪਾਂ ਇਹਨਾਂ ਗਿਣਤੀਆਂ ਵਿੱਚ ਪਏ ਹੋਏ ਹਾਂ। ਸਰੀਰ ਦੀ ਦੁਨੀਆ ਵਿੱਚ ਜਿਉਣ ਵਾਲੇ ਬੰਦੇ ਦੀਆਂ ਅੱਖਾਂ ਜਿੰਨੀ ਦੇਰ ਸੁਰਤ ਸ਼ਬਦ ਨੂੰ ਸਪਰਸ਼ ਨਾ ਕਰੇ ਤੁਹਾਡਾ ਵਿਹਾਸ ਰਹਿਣਾ। ਅੱਖਾਂ ਧੋਖਾ ਖਾਂਦੀਆਂ ਨੇ, ਅੱਖਾਂ ਆਪਣੇ ਹਿਸਾਬ ਨਾਲ ਵਿਆਖਿਆ ਕਰਦੀਆਂ ਨੇ। ਮੈਨੂੰ ਮਾਫ਼ ਕਰਿਓ, ਪਿਓ ਤੇ ਧੀ, ਭੈਣ ਤੇ ਭਰਾ ਦੇ ਰਿਸ਼ਤੇ ਨੂੰ ਵੀ ਵੇਖ ਕੇ ਤੁਸੀਂ ਮੈਲੀਆਂ ਵਿਚਾਰਾਂ ਲੈ ਆਉਂਗੇ, ਕਿਉਂਕਿ ਅਜੇ ਸਰੀਰ ਦੀ ਦੁਨੀਆ ਵਿੱਚ ਹੈ। ਜਿੱਦਣ ਸੁਰਤ ਦੀ ਦੁਨੀਆ ਵਿੱਚ ਚਲੇ ਗਏ, ਉਦਣ ਕਹਾਣੀ ਕੁਝ ਹੋਰ ਹੋਏਗੀ। ਸਰੀਰ ਦਿਸਣਗੇ ਪਰ ਦੁਨੀਆ ਬਦਲ ਜਾਏਗੀ। ਤਾਂ ਮਹਾਰਾਜ ਜੀ ਨੇ ਕਿਹਾ, ਇਹ ਸਭ ਕੁਝ ਠੀਕ ਇਸ ਦੁਨੀਆ ਵਿੱਚ ਰਹਿੰਦਾ, ਜਿੱਥੇ ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹੇ ਜੋਰ। ਪੜੋ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭੱਖ ਖਾਹੇ। ਇੰਨਾ ਸਭ ਕੁਝ ਕਹਿ ਕੇ ਫਿਰ ਮਹਾਰਾਜ ਜੀ ਨੇ ਗੱਲ ਪਤਾ ਕਿੱਥੇ ਨਵੇੜੀ, ਇਹਨਾਂ ਅਸੰਖ ਮੂਰਖ ਗੱਲ ਵੱਡ ਹੱਤਿਆ ਕਰਨ ਵਾਲੇ ਚੋਰ ਪਾਪੀ ਇਹਨਾਂ ਦੀ ਵਿਆਖਿਆ ਚ ਨਾ ਰਹਿ ਜਾਈ। ਉਹ ਸਰੀਰ ਕਰਕੇ ਇਹਨਾਂ ਵਿੱਚ ਰਹਿਣ ਵਾਲਿਆ, ਤੂੰ ਸਭ ਕੁਝ ਵੇਖਣਾ ਪਰ ਆਪਣੀ ਸੁਰਤ ਨੂੰ ਲਿਆ ਕੇ ਫਿਰ ਇੱਥੇ ਟਕਾਉਣਾ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਰੱਬ ਨੂੰ ਕਹਿਣਾ, ਵਾਹਿਗੁਰੂ ਜੋ ਤੈਨੂੰ ਭਾਉਂਦਾ ਉਹ ਹੋ ਰਿਹਾ, ਕਿਹੜੇ ਕਿਹੜੇ ਚੋਰ ਦੀ ਗਿਣਤੀ ਕਰੀਏ, ਕਿਹੜੇ ਪਾਪੀਆਂ ਦੀ ਗਿਣਤੀ ਕਰੀਏ, ਕਿਤੇ ਉਹਨਾਂ ਵਿੱਚ ਹੀ ਸੁਰਤ ਨਾ ਰਹਿ ਜਾਏ। ਸਰੀਰ ਉਹਨਾਂ ਵਿੱਚ ਰਹਿਣ ਵਾਲਾ ਤੇ ਸੁਰਤ ਨੂੰ ਕੱਢ ਕੇ ਕਹਿ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਦਣ ਸ਼ਬਦ ਨਾਲ ਫਿਰ ਆ ਉਜਾਰਾ ਹੋਣਾ, ਜਿਹਨੂੰ ਅੱਜ ਮਹਾਰਾਜ ਕਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ। ਮਹਾਰਾਜ ਫਿਰ ਇਸ ਤੋਂ ਬਾਅਦ ਕੀ ਹੋਏਗਾ,
ਬਿਨ ਸੇਉ ਅੰਧਕਾਰ ਤੇ ਮੰਦਰ,
ਰਤਨ ਕੋਠੜੀ ਖੁੱਲੀ ਅਨੂਪਾ।
ਫਿਰ ਅੰਧਕਾਰ ਬਿੰਸ ਗਿਆ ਇਸ ਮੰਦਰ ਦੇ ਵਿੱਚੋਂ, ਜਿਹਨੂੰ ਸਰੀਰ ਮੰਦਰ ਕਿਹਾ। ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਇਹਦੇ ਵਿੱਚੋਂ ਰਤਨਾਂ ਦੀ ਕੋਠੜੀ ਖੁੱਲ ਜਾਏਗੀ, ਜਿਹਨੂੰ ਮਹਾਰਾਜ ਜੀ ਨੇ ਧਿਆਨ ਕਿਹਾ, ਜਿਹਨੂੰ ਦਸਮ ਕਿਹਾ। ਹੁਣ ਇੱਥੇ ਬੇਨਤੀ ਸਮਝੋ, ਸਰੀਰ ਨੂੰ ਕੋਈ ਮੈਡੀਕਲ ਸਾਇੰਸ ਵਾਲਾ ਡਾਕਟਰ ਵੇਖੇ, ਵੈਦ ਵੇਖੇ, ਤਾਂ ਸਰੀਰ ਵਿੱਚੋਂ ਚੀਰ ਫੜ ਕਰਕੇ ਲੱਭੇ ਕੀ ਹੈ? ਹੱਡੀਆਂ ਨੇ, ਹੱਡੀਆਂ ਦੇ ਉੱਪਰ ਮਿੱਝ ਹੈ, ਮਿੱਝ ਦੇ ਉੱਪਰ ਮਾਸ ਹੈ, ਮਾਸ ਦੇ ਉੱਪਰ ਖੱਲੜੀ ਚਮੜੀ ਹੈ, ਹੋਰ ਹੈ ਹੀ ਕੁਝ ਨਹੀਂ। ਸਾਧ ਸੰਗਤ, ਸਰੀਰ ਦਾ ਗਿਆਨ ਰੱਖਣ ਵਾਲਾ ਵੈਦ, ਡਾਕਟਰ, ਕੋਈ ਵਿਗਿਆਨੀ ਇਹ ਸਰੀਰ ਨੂੰ ਲੱਭੇ ਤਾਂ ਇਹਦੇ ਵਿੱਚ ਕੁਝ ਨਹੀਂ, ਕੋਈ ਰਤਨ ਨਹੀਂ। ਜਦੋਂ ਬਾਹਰਲੀ ਤੁਸੀਂ ਸੰਸਾਰ ਦੇ ਗਿਆਨ ਨਾਲ ਲੱਭੋਗੇ ਤੇ ਸਰੀਰ ਹੱਡੀਆਂ ਮਿੱਝ ਮਾਸ ਤੇ ਉੱਪਰ ਖਲੜੀ ਚਮੜੀ, ਬਸ ਹੋਰ ਕੁਝ ਵੀ ਨਹੀਂ। ਇਹਦੇ ਵਿੱਚੋਂ ਹਾਰਟ ਲੱਭ ਜਾਏਗਾ, ਕਿਡਨੀਆਂ ਲੱਭ ਜਾਣਗੀਆਂ, ਇਹਦੇ ਵਿੱਚੋਂ ਫੇਫੜੇ ਲੱਭਣਗੇ, ਇਹ ਚੀਜ਼ਾਂ ਲੱਭਣਗੀਆਂ। ਹੋਰ ਇਹਦੇ ਵਿੱਚੋਂ ਡਾਕਟਰ ਨੂੰ, ਵੈਦ ਨੂੰ, ਸਰੀਰ ਦੇ ਗਿਆਨ ਰੱਖਣ ਵਾਲੇ ਨੂੰ ਕੁਝ ਨਹੀਂ ਲੱਭੇਗਾ। ਜਦੋਂ ਗੁਰੂ ਕੋਲ ਆਉਂਗੇ, ਗੁਰੂ ਦੇ ਸ਼ਬਦ ਦੇ ਉਜਾਰੇ ਨਾਲ ਮਹਾਰਾਜ ਕਹਿੰਦੇ, ਤੈਨੂੰ ਗੁਣ ਰੂਪੀ ਰਤਨ ਲੱਭਣਗੇ। ਉਹ ਰਤਨ ਜਿਨ੍ਹਾਂ ਦੀ ਚਮਕ ਵਿੱਚ ਸੰਸਾਰ ਭੁੱਲ ਜਾਂਦਾ ਹੈ, ਜਿਨ੍ਹਾਂ ਦੀ ਚਮਕ ਇਸ ਸਰੀਰ ਤੋਂ ਅਗਾਂਹ ਲੰਘ ਜਾਈਦਾ। ਪਰ ਮਾਫ਼ ਕਰਿਓ, ਸਾਰਿਆਂ ਨੂੰ ਕਿਉਂ ਨਹੀਂ ਦਿਸਦਾ? ਪਾਠ ਆਪਾਂ ਵੀ ਪੜ੍ਹਦੇ, ਮੈਂ ਵੀ ਤੁਹਾਡੇ ਨਾਲ ਹੀ। ਉਸ ਅਵਸਥਾ ਵਿੱਚ ਅਸੀਂ ਨਹੀਂ ਪਹੁੰਚੇ ਜਦੋਂ ਇਹ ਹੁਕਮ ਸੁਣੀਦਾ, ਉਦੋਂ ਕਈ ਵਾਰ ਚੋਟ ਵੱਜਦੀ, ਅਸੀਂ ਕਿੱਥੇ ਖਲੋਤੇ ਹਾਂ? ਬਾਣੀ ਕਿਸ ਮੰਡਲ ਦੀ ਗੱਲ ਕਰ? ਸਾਧ ਸੰਗਤ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਵਾਬ ਦਿੱਤਾ ਹੈ, ਸੂਰਜ ਦਾ ਚਾਨਣ ਹੋਵੇ ਤੇ ਪਦਾਰਥ ਦਿਸਦਾ, ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇ ਤੇ ਪਰਮਾਤਮਾ ਸਰੀਰ ਚੋਂ ਦਿਸਦਾ। ਸ਼ਬਦ ਆਪਾਂ ਰੋਜ਼ ਪੜ੍ਹਦੇ ਪਰ ਸਾਨੂੰ ਨਹੀਂ ਦਿਸਦਾ। ਸਾਧ ਸੰਗਤ, ਇਹ ਵੀ ਸੱਚ ਹੈ, ਕੁਦਰਤ ਦੇ ਨਿਯਮ ਦੇ ਸੂਰਜ ਰੋਜ਼ ਚੜ੍ਹਦਾ ਪਰ ਸੂਰਜ ਨਾਲ ਸਾਰਿਆਂ ਨੂੰ ਨਹੀਂ ਦਿਸਦਾ। ਪਦਾਰਥ ਦਿਸਦੇ ਨੇ ਪਰ ਸਭ ਨੂੰ ਨਹੀਂ ਦਿਸੇਗਾ। ਇੱਕ ਜੀਵ ਇਸ ਤਰ੍ਹਾਂ ਦਾ ਰੱਬ ਨੇ ਪੈਦਾ ਕੀਤਾ ਹੈ ਜਿਹਨੂੰ ਸੂਰਜ ਦੀ ਰੋਸ਼ਨੀ ਵਿੱਚ ਦਿਸਣਾ ਹੀ ਬੰਦ ਹੋ ਜਾਂਦਾ। ਸੂਰਜ ਦੀ ਚਾਨਣ ਰੋਸ਼ਨੀ ਵਿੱਚ ਪਦਾਰਥ ਦਿਸਦੇ ਨੇ ਪਰ ਸਭ ਨੂੰ ਨਹੀਂ। ਇੱਕ ਐਸਾ ਹੈ ਜਿਹਦੀਆਂ ਅੱਖਾਂ ਹੋਣ ਦੇ ਬਾਵਜੂਦ ਵੀ ਉਹਨੂੰ ਪਦਾਰਥ ਨਹੀਂ ਦਿਸੇਗਾ। ਜਿਵੇਂ ਜਿਵੇਂ ਸੂਰਜ ਚੜ੍ਹਦਾ ਤਿਵੇਂ ਤਿਵੇਂ ਉਹਦੀਆਂ ਅੱਖਾਂ ਵੇਖ ਨਹੀਂ ਸਕਣਗੀਆਂ। ਉਹਦੇ ਨਾਲ ਫਿਰ ਮਹਾਰਾਜ ਨੇ ਸਾਨੂੰ ਤੁਲਨਾ ਦਿੱਤੀ ਹੈ। ਜੇ ਤੈਨੂੰ ਸ਼ਬਦ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰੂ ਕੋਲੋਂ ਸਰੀਰ ਦੀ ਖੇਡ ਤੱਕ ਰਹਿ ਗਏ, ਅੱਗੇ ਉਹ ਰਤਨ ਕੋਠੜੀ ਵਿੱਚੋਂ ਰਤਨ ਨਹੀਂ ਦਿਸੇ, ਸ਼ਬਦ ਦੇ ਪ੍ਰਕਾਸ਼ ਵਿੱਚ ਵੀ ਬਾਣੀ ਪੜ੍ਹਦੇ ਹਾਂ ਨਹੀਂ ਦਿਸ ਰਿਹਾ, ਇਹਦੇ ਵਿੱਚ ਦੋਸ਼ ਸ਼ਬਦ ਦਾ ਨਹੀਂ, ਦੋਸ਼ ਤੇਰਾ, ਤੇਰੇ ਵਿੱਚ ਕਮੀ ਹੈ, ਦੋਸ਼ ਸੂਰਜ ਦਾ ਨਹੀਂ, ਦੋਸ਼ ਉਸ ਉੱਲੂ ਦਾ ਹੈ ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿਣਗੇ, ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਹਾ ਮੁਗਨਾ। ਕਹਿਣ ਲੱਗੇ, ਤੈਨੂੰ ਇੰਨਾ ਕੁ ਮਹਾਨ ਭੁਲੇਖ ਹੈ ਜਿਵੇਂ ਚੂਹਾ ਖੁੱਡ ਵਿੱਚ ਵੜ ਕੇ ਕਹਿੰਦਾ ਨਾ ਵੀ ਐਡਾ ਕਈ ਸੰਸਾਰ ਹੈ, ਬਸ ਤੈਨੂੰ ਲੱਗਦਾ ਇੰਨਾ ਕਈ ਹੈ ਸਭ ਕੁਝ। ਚੂਹੇ ਦੀ ਦੁਨੀਆ ਖੁੱਡ ਹੀ ਹੈ, ਉਹਨੂੰ ਖੁੱਡ ਵਿੱਚ ਐਂ ਲੱਗਦਾ ਮੈਂ ਕਿਲੇ ਵਿੱਚ ਵੜ ਗਏ ਹਾਂ, ਪਰ ਉਹ ਬਿਲਕੁਲ ਕੱਚਾ। ਕਿਸਾਨ ਨੇ ਮਾੜਾ ਜਿਹਾ ਪਾਣੀ ਛੱਡਿਆ ਤੇ ਚੂਹੇ ਦਾ ਕੁਝ ਨਹੀਂ ਜਰਾਏਗਾ। ਸਾਹਿਬ ਨੇ ਬਚਨ ਕਹੇ, ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਵ ਕਰਤ ਮਾ ਮੁਗਨਾ। ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁੱਗਨਾ। ਘੁੱਗਨਾ ਦਾ ਅਰਥ ਘੁੱਗੂ, ਘੁੱਗੂ ਨੂੰ ਪੰਜਾਬੀ ਚ ਕਹੀਏ ਤੇ ਉੱਲੂ। ਪਾਤਸ਼ਾਹ ਨੇ ਕਿਹਾ ਉੱਲੂ ਵਾਲਾ ਹਾਲ ਹੈ, ਸੂਰਜ ਚੜ੍ਹਦਾ ਉੱਲੂ ਨੂੰ ਦਿਸਦਾ ਹੀ ਨਹੀਂ। ਸੂਰਜ ਚੜਿਆ ਪਦਾਰਥ ਸਭ ਨੂੰ ਦਿਸਦੇ ਨੇ, ਉੱਲੂ ਨੂੰ ਨਜ਼ਰ ਨਹੀਂ ਆਉਂਦੇ। ਅਜੇ ਤੂੰ ਸਰੀਰਾਂ ਦੀ ਦੁਨੀਆ ਵਿੱਚ ਰਹਿੰਦਾ, ਜਿੱਦਣ ਸ਼ਬਦ ਬਲ ਦੇ ਪਾਸੇ ਸੁਰਤ ਜੁੜੀ ਫਿਰ ਤੈਨੂੰ ਅੰਦਰੋਂ ਕੋਈ ਦਿਸੇਗਾ, ਨਹੀਂ ਤੇ ਤੂੰ ਵੀ ਉਸ ਉੱਲੂ ਦੀ ਤਰ੍ਹਾਂ ਮਾਇਆ ਦੇ ਜਾਲ ਵਿੱਚ ਹੈ। ਰੱਬ ਵਾਲੇ ਉਹ ਗੁਣ ਤੈਨੂੰ ਅੰਦਰੋਂ ਦਿਸਦੇ ਹੀ ਨੇ ਜਿਹੜੇ ਤੇਰੇ ਸਰੀਰ ਦੇ ਅੰਦਰ ਭਰੇ ਨੇ, ਜਿਹੜੇ ਰੱਬ ਨੇ ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਜਿਹਨੂੰ ਵਾਰ ਵਾਰ ਜਪਜੀ ਸਾਹਿਬ ਅੰਦਰ ਮੰਗਿਆ ਗਿਆ, ਗੁਰੂ ਕੋਲੋਂ ਮੰਗ, ਤੈਨੂੰ ਉਹ ਮਤ ਪ੍ਰਾਪਤ ਹੋਵੇ ਜਿਹਦੇ ਨਾਲ ਅੰਦਰੋਂ ਗੁਣ ਪੈਦਾ ਹੋਣ, ਤੈਨੂੰ ਧਰਮ ਸਮਝ ਆਵੇ ਕਿ ਕੀ ਹੈ। ਧਰਮ ਇਕੱਲਾ ਬਾਹਰਲਾ ਕਰਮ ਨਹੀਂ, ਧਰਮ ਕੁਝ ਹੋਰ ਹੈ, ਇਹਨੂੰ ਸਮਝਣ ਦਾ ਯਤਨ ਕਰ। ਧਰਮ ਇਕੱਲਾ ਵਾਹਿਗੁਰੂ ਜਪਣਾ ਨਹੀਂ, ਧਰਮ ਇਕੱਲਾ ਰਾਮ ਰਾਮ ਕਹਿਣਾ ਨਹੀਂ। ਜੇ ਇਕੱਲਾ ਰਾਮ ਰਾਮ ਕਹਿਣਾ ਹੀ ਬੰਦਾ ਧਰਮੀ ਹੈ, ਫਿਰ ਤੇ ਮਹਾਰਾਜ ਨੇ ਬੜੀ ਸੁੰਦਰ ਕਟਾਕਸ਼ ਕਰਕੇ ਤਰਕ ਦਿੱਤਾ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਇਸ ਲਈ ਉੱਤੋਂ ਅਗਲੀ ਗੱਲ ਕਹੀ, ਰਾਮ ਵੀ ਕਹਿ ਵਾਹਿਗੁਰੂ ਵੀ ਕਹਿ, ਪਰ ਪਹਿਲਾਂ ਗੁਰੂ ਕੋਲੋਂ ਸੁਣ ਕਿਵੇਂ ਕਹਿਣਾ? ਇਕੱਲਾ ਜੀਭਾਂ ਨਾਲ ਸਰੀਰ ਨਾਲ ਨਾ ਕਹਿ। ਤੂੰ ਕਹਿ ਰਿਹਾ, ਅੱਖਾਂ ਕੁਝ ਹੋਰ ਵਿਆਖਿਆ ਕਰ ਰਹੀਆਂ, ਜ਼ੁਬਾਨ ਵਾਹਿਗੁਰੂ ਕਹਿੰਦੀ ਹੈ, ਮਨ ਕੁਝ ਹੋਰ ਸੋਚੀ ਜਾਂਦਾ। ਤੁਸੀਂ ਵੀ ਅਭਿਆਸ ਕੀਤਾ ਹੋਣਾ, ਬਾਣੀ ਪੜ੍ਹਦਿਆ ਹੁੰਦਾ ਕਿ ਮੇਰੇ ਨਾਲ ਕਈ ਵਾਰ ਹੋਇਆ, ਜੇ ਸੁਰਤ ਸਰੀਰ ਵਿੱਚ ਨਾ ਰਵੇ, ਜਪਜੀ ਸਾਹਿਬ ਦੀ ਮੁੰਦਾ ਸੰਤੋਖ ਸ਼ਰਮ ਪਰ ਝੋਲੀ ਧਿਆਨ ਕੀ ਕਰੇ ਬਿਭੂਤ ਤੋਂ ਬਾਅਦ, ਨਾਨਕ ਰਹਿਣ ਜਾਈ ਤੋਂ ਬਾਅਦ ਸਿੱਧਾ ਪੜ੍ਹ ਲਓਗੇ ਆਸਾ ਮਹੱਲਾ ਪਹਿਲਾ, ਸੁਣ ਵੱਡਾ ਖੈ ਸੁਖ। ਬਾਣੀ ਪੜ੍ਹਦਿਆਂ ਪੜ੍ਹਦਿਆਂ ਤੂੰ ਰਹਿਰਾਸ ਵਿੱਚ ਚਲਿਆ ਜਾਂਦਾ, ਕਿਉਂਕਿ ਜ਼ੁਬਾਨ ਪੜ੍ਹ ਰਹੀ ਹੈ, ਸੁਰਤ ਕੁਝ ਹੋਰ ਪੜ੍ਹ ਰਹੀ। ਸਾਹਿਬ ਨੇ ਕਿਹਾ ਤੇ ਅਭਿਆਸ ਕਰ, ਇਹ ਸਹਿਜੇ ਸਹਿਜੇ ਟਿਕੇਗੀ, ਇੱਕਦਮ ਸੁਰਤ ਦਾ ਅਭਿਆਸ ਨਹੀਂ। ਸਾਧ ਸੰਗਤ ਕਿਸੇ ਨੂੰ ਕਹੋ ਅੱਧਾ ਘੰਟਾ ਸਰੀਰ ਕਰਕੇ ਟਿਕਣਾ, ਉਹਦੇ ਲਈ ਵੀ ਔਖਾ ਹੋ ਜਾਏਗਾ, 20 ਵਾਰ ਪੈਰ ਬਦਲਦਾ। ਸੁਰਤ ਕਰਕੇ ਟਿਕਣਾ ਤਾਂ ਇਹ ਤੋਂ ਵੀ ਕਠਿਨ ਹੈ। ਤਾਂਹੀਓ ਮਹਾਰਾਜ ਦੋ ਕੰਮ ਔਖੇ ਕਹੇ ਨੇ, ਇੱਕ ਨਾਮ ਜਪਣਾ, ਇੱਕ ਮਹਾਰਾਜ ਨੇ ਕਿਹਾ ਸੇਵਾ ਕਰਨੀ, ਸਤਿਗੁਰ ਕੀ ਸੇਵਾ ਗਾਖੜੀ, ਉਹ ਵੀ ਔਖੀ ਹੈ। ਦੂਜਾ ਆਖਣ ਔਖਾ, ਸੱਚਾ ਨਾ। ਦੋ ਸੱਜਣਾਂ ਨੂੰ ਕੰਮ ਨਾ ਮਿਲਿਆ ਤੇ ਉਦਾਸ ਬੈਠੇ ਸਨ। ਸਰਦਾਰ ਜੀ ਕੋਲੋਂ ਲੰਘੇ, ਚਿੱਟੇ ਕੱਪੜੇ ਪਾਏ ਹੋਏ, ਲਗਦੀ ਗੱਡੀ ਏਸੀ ਲੱਗਿਆ ਤੇ ਸਾਧ ਸੰਗਤ ਤੋਂ ਨਾਮ ਜਪਣ ਵਾਲਾ ਗੁਰਮੁਖ ਸੀ, ਜਦੋਂ ਉਹਨੇ ਸ਼ੀਸ਼ੇ ਵਿੱਚੋਂ ਵੇਖਿਆ ਦੋ ਬੰਦੇ ਉਦਾਸ ਬੈਠੇ ਕੋਲੋਂ ਲੰਘ ਗਿਆ, ਗੱਡੀ ਬੈਕ ਕਰਕੇ ਲੈ, ਇੰਨੇ ਨੂੰ ਉਹ ਦੋਵੇਂ ਬੰਦੇ ਗੱਲਾਂ ਕਰ ਰਹੇ, ਇਹਨਾਂ ਪਤਾ ਨਹੀਂ ਰੱਬ ਦਾ ਕੀ, ਰੱਬ ਨੇ ਇਹਨਾਂ 'ਤੇ ਕਿਰਪਾ ਕੀਤੀ, ਇਹ ਕਾਰਾਂ 'ਚ ਘੁੰਮਦੇ, ਲਗਦੀ ਗੱਡੀਆਂ, ਸਾਨੂੰ ਰੋਟੀ ਦੇ ਲਾਲੇ ਪਏ ਨੇ, ਇਹਨਾਂ ਨੂੰ ਰੱਬ ਨੇ ਕਾਰਾਂ ਦਿੱਤੀਆਂ, ਚਿੱਟੇ ਕੱਪੜੇ ਪਾ ਕੇ ਘੁੰਮਦੇ ਨੇ, ਬੜੀਆਂ ਮੌਜਾਂ ਨੇ। ਉਹ ਸਰਦਾਰ ਦੀਆਂ ਗੱਡੀ ਵਾਪਸ ਕਰ ਲਈ, ਉਤਰ ਕੇ ਗੱਡੀ ਚੋਂ ਕਿਹਾ ਸੱਜਣੋ ਉਦਾਸ ਬੈਠੇ ਹੋ, ਪਹਿਲਾਂ ਡਰ ਗਿਆ, ਉਹਨਾਂ ਕਿਹਾ ਇਹਨੂੰ ਕਿਵੇਂ ਪਤਾ ਲੱਗ ਗਿਆ ਵੀ ਇਹਦੀ ਗੱਲ ਅਸੀਂ ਕਰ ਰਹੇ ਹਾਂ, ਵੀ ਇਹਨੂੰ ਰੱਬ ਨੇ ਗੱਡੀ ਦਿੱਤੀ, ਚਿੱਟੇ ਕੱਪੜੇ ਪਾ ਕੇ ਘੁੰਮਦੇ, ਮੌਜਾਂ ਹੀ ਮੌਜਾਂ, ਇਹ ਸਾਡੀ ਗੱਲ ਕਿਵੇਂ ਸੁਣ ਗਿਆ? ਉਹ ਹੱਥ ਜੋੜ ਕੇ ਬਹਿ ਗਏ। ਸਰਦਾਰ ਜੀ ਉਤਰ ਕੇ ਕਹਿੰਦੇ ਉਦਾਸ ਕਿਉਂ ਬੈਠੇ ਹੋ? ਕਹਿੰਦੇ ਜੀ ਉਦਾਸ ਨਾ ਹੋਈਏ, ਹੋਰ ਕੀ ਕਰੀਏ, ਕੰਮ ਹੀ ਨਹੀਂ ਮਿਲਦਾ। ਕਹਿਣ ਲੱਗੇ ਕੰਮ ਮੈਂ ਦਿੰਦਾ, ਕਿੰਨੀ ਦਿਹਾੜੀ ਲੈਂਦੇ ਹੋ? ਸਰਦਾਰ ਜੀ 300 ਚੱਲਦਾ। ਕਹਿਣਗੇ ਆਓ ਫਿਰ ਤੁਹਾਨੂੰ ਦਿਹਾੜੀ ਦਿੰਦਾ। ਕੰਮ ਕੀ ਹੈ? ਕਹਿਣਗੇ ਕੰਮ ਸੌਖਾ ਹੀ ਹੈ, ਆਓ ਮੇਰੇ ਨਾਲ 300 ਰੁਪਈਆ ਦਿਹਾੜੀ ਦੇਵਾਂਗਾ। 8 ਘੰਟੇ ਲਾਉਂਦੇ ਹੋ ਨਾ? ਕਹਿਣਗੇ ਜੀ 8 ਲਾਉਂਦੇ। ਲੈ ਕੇ ਗੱਡੀ 'ਚ ਬਿਠਾ ਕੇ ਬੜੀ ਖੁਸ਼ੀ ਹੋਈ, ਕੰਮ ਮਿਲਿਆ। ਸਰਦਾਰ ਦੀਆਂ ਜਦੋਂ ਘਰ ਵਿੱਚ ਜਾ ਕੇ ਲਾਇਆ ਤਾਂ ਕੋਠੀ ਬਣੀ ਹੋਈ, ਉਹ ਵੇਖਦੇ ਨੇ ਨਾ ਕੋਈ ਮਿਸਤਰੀ ਲੱਗਾ, ਨਾ ਕੋਈ ਗਾਰਾ, ਸੀਮੈਂਟ, ਇੱਟਾਂ, ਰੇਤਾ, ਕੁਝ ਵੀ ਨਹੀਂ। ਕੰਮ ਕਿਹੜਾ? ਸਰਦਾਰ ਜੀ ਕੰਮ ਕੀ ਹੈ? ਕਹਿਣਗੇ ਕੰਮ ਬੜਾ ਸੌਖਾ ਹੈ, ਤੁਹਾਨੂੰ ਪਸੀਨਾ ਨਹੀਂ ਆਏਗਾ, ਤੁਹਾਨੂੰ ਕੋਈ ਭਾਰ ਨਹੀਂ ਚੁੱਕਣਾ ਪਏਗਾ। ਪਹਿਲਾਂ ਡਰਾਇੰਗ ਰੂਮ 'ਚ ਬਿਠਾ ਕੇ ਜਲ ਪਾਣੀ ਛਕਾਇਆ, ਫਿਰ ਕਹਿੰਦੇ ਆਓ ਆਪਾਂ ਕੰਮ ਸ਼ੁਰੂ ਕਰੀਏ। ਕੀ ਕੰਮ ਹੈ? ਸਾਧ ਸੰਗਤ ਥੱਲੇ ਚਾਦਰ ਵਿਛੀ ਹੈ, ਸਰਦਾਰ ਦੀਆਂ ਕਹੇ ਇੱਥੇ ਚੌਂਕੜਾ ਮਾਰ ਕੇ ਬਹਿ ਜਾਓ, ਤੁਸੀਂ ਸਵੇਰ ਤੋਂ ਸ਼ਾਮ ਤੱਕ 8 ਘੰਟੇ ਪੂਰੇ ਕਰਨੇ, ਸਿਰਫ ਇੱਕੋ ਹੀ ਗੱਲ ਕਹਿਣੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੜੇ ਖੁਸ਼ ਹੋਏ, ਕਹਿਣਗੇ ਸੌਖਾ ਹੀ ਕੰਮ ਹੈ, ਨਾ ਕੋਈ ਪਸੀਨਾ, ਨਾ ਗਰਮੀ, ਨਾ ਮਿਹਨਤ, ਨਾ ਕੋਈ ਚੁੱਕਣਾ ਪੈਣਾ। ਬਹਿ ਗਏ, ਉਹ ਸਰਦਾਰ ਜੀ ਵੀ ਨਾਲ ਬਹਿ ਗਏ। ਜਦੋਂ ਨਾਮ ਜਪਦੇ ਅੱਧਾ ਕੁ ਘੰਟਾ ਹੋਇਆ ਨਾ, ਗੋਡੇ ਵੀ ਦੁਖਣ ਲੱਗ ਪਏ, ਗਿੱਟੇ ਕਮਰ ਐਂ ਲੱਗੇ ਜਿਵੇਂ ਨਾੜ ਚੜ ਗਈ। ਔਖੇ ਫਿੱਕੇ ਜਿਹਾ ਹੋ ਕੇ 35-40 ਮਿੰਟ ਲਾਏ, ਹੱਥ ਜੋੜ ਕੇ ਕਹਿੰਦੇ ਜੀ ਉੱਠ ਸਕਦੇ ਵਿੱਚੋਂ? ਸਰਦਾਰ ਜੀ ਕਹਿੰਦੇ ਉੱਠ ਸਕਦੇ ਹੋ, ਪਰ ਸਮਾਂ ਨੋਟ ਕਰ ਲਓ, ਮੈਂ ਦਿਹਾੜੀ ਤਾਂ ਦੇਣੀ ਜੀ 8 ਘੰਟੇ ਪੂਰੇ ਹੋਣੇ। ਕਹਿਣਗੇ ਕੋਈ ਗੱਲ ਨਹੀਂ। ਉੱਠ ਕੇ 10 ਮਿੰਟ ਘੁੰਮੇ ਫਿਰੇ, ਸਰੀਰ ਸਿੱਧਾ ਕੀਤਾ, ਫਿਰ ਬਹਿ ਗਏ। ਪਹਿਲੀ ਬੈਠਕ ਤਾਂ 40 ਮਿੰਟ ਬਹਿ ਗਏ ਸੀ, ਦੂਜੀ ਵਾਰ ਬੈਠੇ ਤਾਂ 20 ਮਿੰਟਾਂ ਬਾਅਦ ਸਰੀਰ ਨੂੰ ਬਲ ਪੈ ਜਾਏ, ਕਦੇ ਕਮਰ ਦਰਦ ਕਰੇ, ਕਦੇ ਗੋਡੇ ਦਰਦ ਕਰਨ। ਮਸਾਂ ਦੁਪਹਿਰ ਤੱਕ 2.5 ਘੰਟੇ ਪੂਰੇ ਕੀਤੇ, ਔਖੇ ਜਿਹੇ ਦੁਪਹਿਰੇ ਕਹਿੰਦੇ ਅਜੇ ਤਾਂ 5.5 ਘੰਟੇ ਬਾਕੀ ਨੇ। ਹੱਥ ਜੋੜ ਕੇ ਕਹਿੰਦੇ ਸਰਦਾਰ ਜੀ ਪੈਸੇ ਬਿਸ਼ੱਕ ਨਾ ਦਿਓ, ਸਾਨੂੰ ਉੱਥੇ ਛੱਡ ਆਓ। ਕਹਿਣਗੇ ਕੀ ਹੋਇਆ? ਕਹਿਣਗੇ ਜੀ ਇਹ ਤਾਂ ਬਹੁਤ ਔਖਾ ਕੰਮ ਹੈ, ਸਿਰ ਤੇ ਪਹਾੜ ਚੁੱਕਣਾ, ਦਿਹਾੜੀ ਲਾਉਣੀ ਸੌਖੀ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਔਖਾ ਹੈ, ਆਖਣ ਔਖਾ ਸਾਚਾ ਨਾ। ਸਾਧ ਸੰਗਤ ਸਰੀਰ ਕਰਕੇ ਵੀ ਵਾਹਿਗੁਰੂ ਕਹਿਣਾ ਔਖਾ ਹੈ, ਪਰ ਗੁਰੂ ਨੇ ਕਿਹਾ ਜਦੋਂ ਸੁਰਤ ਕਰਕੇ ਤੁਰੇਗਾ ਉਦੋਂ ਹੋਰ ਔਖਾ। ਫਿਰ ਉਹ ਤੋਂ ਬਾਅਦ ਰਤਨ ਕੋਠੜੀ ਖੁੱਲੀ ਅਨੂਪਾ, ਸੁਰਤ ਵਿੱਚੋਂ ਗੁਣ ਖੁੱਲਣਗੇ, ਫਿਰ ਕਿਸੇ ਹੋਰ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਓਗੇ, ਉੱਥੇ ਕੁਝ ਫਿਰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ।
ਰਹਾਓ ਬਿਸਮਨ ਬਿਸਮ ਭਾਈ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ।
ਮਹਾਰਾਜ ਜੀ ਕਹਿ ਫਿਰ ਜਦੋਂ ਰਤਨ ਕੋਠੜੀ ਖੁੱਲਦੀ ਹੈ, ਫਿਰ ਤੇ ਹੈਰਾਨੀਜਨਕ ਕੰਮ ਹੁੰਦੇ ਨੇ, ਹੈਰਾਨ ਹੋ ਜਾਂਦਾ। ਬਿਸਮਨ ਬਿਸਮ ਭਏ ਜੋ ਪੇਖਿਓ, ਅੰਦਰ ਉਹਦੀ ਅਚਰਜ ਖੇਡ ਵੇਖੀ ਤਾਂ ਹੈਰਾਨ ਬਿਸਮ ਵਿੱਚ ਚਲੇ, ਕਹਿਣ ਨਾ ਜਾਏ ਵਡਿਆਈ। ਉਹਦੀ ਵਡਿਆਈ ਕਹਿਣ ਤੋਂ ਬਾਅਦ ਫਿਰ ਚੋਰ ਵੀ ਦਿਸਦੇ, ਮਾੜੇ ਵੀ ਦਿਸਦੇ, ਚੰਗੇ ਵੀ ਦਿਸਦੇ, ਪਰ ਸਾਧ ਸੰਗਤ ਫਿਰ ਬਾਹਰੋਂ ਵਿਆਖਿਆ ਨਹੀਂ ਹੁੰਦੀ, ਫਿਰ ਇੱਥੇ ਹੀ ਵਾਰ ਵਾਰ ਗੱਲ ਆਉਂਦੀ ਹੈ ਕਿ ਜੋ ਤੁਧ ਭਾਵੈ ਸਾਈ ਬਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੇਰੀ ਵਡਿਆਈ ਕਹਿਣ ਤੋਂ ਬਾਹਰ ਹੇ ਅਕਾਲ ਪੁਰਖ ਵਾਹਿਗੁਰੂ, ਜਿੱਥੇ ਤੂੰ ਇੰਨੇ ਮਾੜੇ ਰੱਖੇ ਨੇ ਨਾ, ਉੱਥੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਪ, ਉੱਥੇ ਕਰੋੜਾਂ ਅਸੰਖਾਂ ਗਿਣਤੀ ਤੋਂ ਰਹਿਤ ਤੂੰ ਭਗਤੀ ਵਾਲੇ ਵੀ ਰੱਖੇ ਨੇ, ਤੇਰੀ ਵਡਿਆਈ ਕਹਿਣ ਤੋਂ ਬਾਹਰ ਹੈ।
ਮਗਨ ਭਾਈ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ,
ਜਦੋਂ ਕੁਦਰਤ ਵਿੱਚੋਂ ਕਾਦਰ ਦਿਸਣ ਲੱਗ ਜਾਏ। ਕਈ ਗੱਲਾਂ ਆਪਾਂ ਕਹਿੰਦੇ ਹਾਂ ਕੁਦਰਤ ਸਰੀਰ ਕੁਦਰਤ ਹੈ, ਸਾਧ ਸੰਗਤ ਸਰੀਰ ਕੁਦਰਤ ਹੈ ਪਰ ਇਹਨੂੰ ਬਣਾਇਆ ਕਾਦਰ ਨੇ, ਆਪਾਂ ਕੁਦਰਤ ਤੋਂ ਅੱਗੇ ਕਾਦਰ ਨੂੰ ਵੇਖ ਤਾਂ, ਤੇ ਕੁਦਰਤ ਨੂੰ ਵੇਖਣ ਤੋਂ ਬਾਅਦ ਗੁਰੂ ਨੇ ਕਿਹਾ ਅੱਗੇ ਬਲਿਹਾਰ ਜਾ ਕਿਤੋਂ ਜਿਹਨੇ ਕੁਦਰਤ ਬਣਾ ਕੇ ਵਿੱਚ ਵਸਿਆ, ਇਹਦੀ ਵਿਆਖਿਆ ਵਿੱਚ ਹੀ ਨਾ ਰਹਿ ਜਾਈ, ਅੱਗੇ ਤੁਰ ਕੁਦਰਤ ਕਰਕੇ ਵਸਿਆ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਵਿੱਚ ਵਸਿਆ ਉਹਦਾ ਧਿਆਨ ਧਰ ਕੇ ਕਿਆ ਕਰ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਬਲਿਹਾਰੀ ਕੁਦਰਤ ਵਸਿਆ ਤੇਰਾ। ਉੱਥੋਂ ਬਲਿਹਾਰ ਜਾਣ ਹੈ ਜਿਹੜਾ ਵਿੱਚ ਵਸੇ, ਤੂੰ ਕੁਦਰਤ ਵਿੱਚ ਹੀ ਨਾ ਰਹਿ ਜਾਈ, ਕਾਦਰ ਦਾ ਸ਼ੁਕਰਾਨਾ ਕਰ। ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਫਿਰ ਉਹ ਮਗਨ ਭਏ ਉਆਂ ਸੰਗ ਮਾਤੇ ਓਤ ਪੋਤ ਲਪਟਾਈ, ਜਿਹੜਾ ਤਾਣੇ ਪੇਟੇ ਧਾਗੇ ਦੀ ਤਰ੍ਹਾਂ ਸਮਾਇਆ ਹੋਇਆ, ਫਿਰ ਉਹ ਅੰਦਰੋਂ ਜਦੋਂ ਉਹ ਕੋਠੜੀ ਖੁੱਲਦੀ ਹੈ, ਉਹਦੀ ਸੁਰਤ ਵੀ ਸ਼ਬਦ ਵਿੱਚ ਰੱਬ ਵਿੱਚ ਇਸ ਤਰ੍ਹਾਂ ਸਮਾ ਜਾਂਦੀ ਹੈ।
ਆਲ ਜਾਲ ਨਹੀਂ ਕਛੂ ਜੰਜਾਰਾ, ਆਹੂ ਬੁੱਧ ਨਹੀਂ ਪੂਰਾ।
ਆ ਸੰਸਾਰ ਦਾ ਜਿਹੜਾ ਆਲ ਜਾਲ ਗ੍ਰਸਤੀ ਦੇ ਚੱਕਰ ਹੋਰ ਸੰਸਾਰ ਦੀਆਂ ਘਟਨਾਵਾਂ ਇਹਦੇ ਵਿੱਚ ਹੀ ਬੰਦਾ ਫਸਿਆ ਰਹਿੰਦਾ। ਮਹਾਰਾਜ ਨੇ ਕਿਹਾ ਜੰਜਾਲ ਟੁੱਟ ਜਾਂਦਾ, ਆਹਾਂ ਬੁੱਧ ਨਹੀਂ ਭੋਰਾ, ਰੰਚਕ ਮਾਤਰ ਵੀ ਉਹਦੀ ਬੁੱਧੀ ਵਿੱਚ ਅਹੰਕਾਰ ਨਹੀਂ ਆਉਂਦਾ ਕਿ ਮੈਂ ਕੁਝ ਕਰ ਰਿਹਾ। ਸਭ ਕੁਝ ਉਹ ਰਤਨ ਕੋਠੜੀ ਖੁੱਲਣ ਦਾ ਭਾਵ, ਪ੍ਰਕਾਸ਼ ਦਾ ਭਾਵ, ਉਹਨੂੰ ਪੂਰਨ 100% ਰੱਬ ਤੇ ਵਿਸ਼ਵਾਸ ਆ ਜਾਂਦਾ, ਪੂਰਾ ਭਰੋਸਾ ਹੁੰਦਾ। ਤਾਂਹੀਓ ਮਹਾਰਾਜ ਕਈ ਵਾਰ ਇਹ ਵੀ ਹੁਕਮ ਬਖਸ਼ਦੇ ਨੇ ਕਿ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ। ਪ੍ਰਗਾਸ ਕਾਹਦਾ? ਸ਼ਬਦ ਦੇ ਦੀਵੇ ਦਾ। ਕੀ ਨਿਸ਼ਾਨੀ ਉਹ ਦੀਵਾ ਜਗੇ ਦੀ? ਮਨੇ ਭਇਆ ਪ੍ਰਗਾਸਾ, ਫਿਰ ਆਹ ਨਿਸ਼ਾਨੀ ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਰੱਬ ਉੱਤੇ ਇੰਨਾ ਕੁ ਵਿਸ਼ਵਾਸ ਆ ਜਾਂਦਾ, ਹੇ ਵਾਹਿਗੁਰੂ, ਰੰਚਕ ਮਾਤਰ ਵੀ ਅਹੰਕਾਰ ਬੁੱਧੀ ਚ ਨਹੀਂ ਆਉਂਦਾ ਕਿ ਮੈਂ ਕੁਝ ਕਰ ਰਿਹਾ, ਸਭ ਪਰਵਾਸਾ ਉਹਦੇ ਉੱਤੇ ਜੁੜ ਜਾਂਦਾ ਹੈ।
ਊਚਨ ਊਚਾ ਬੀਚ ਨਾ ਖੀਚਾ, ਹਉ ਤੇਰਾ ਤੂੰ ਮੂਰਾ।
ਬਸ ਫਿਰ ਉੱਚਾ ਨੀਵਾਂ ਵਿੱਚੋਂ ਖਿੱਚ ਤਾਣ ਸਭ ਕੁਝ ਮਿਟ ਜਾਂਦੀ, ਇੱਕੋ ਗੱਲ ਤੇ ਮਨ ਟਿਕਦਾ, ਹਉ ਤੇਰਾ ਤੂੰ ਮੋਰਾ, ਹਉ ਤੇਰਾ ਤੂੰ ਮੋਰਾ, ਹੇ ਵਾਹਿਗੁਰੂ ਤੁਸੀਂ ਮੇਰੇ ਹੋ ਮੈਂ ਤੇਰਾ, ਹੁਣ ਜਿਵੇਂ ਮਰਜ਼ੀ ਰੱਖ। ਬਸ ਸਿੱਧਾ ਹੀ ਫਿਰ ਉਹਦੇ ਨਾਲ ਕਾਦਰ ਨਾਲ ਜੁੜ ਜਾਂਦਾ ਹੈ।
ਇਕੰਕਾਰ ਏਕ ਪਾਸਾਰਾ, ਏਕੈ ਅਪਰੇ ਅਪਾਰਾ।
ਫਿਰ ਸੁਰਤ ਦੇ ਚਾਨਣ ਚ ਸਮਝ ਆਉਂਦਾ, ਸਭ ਇਕੰਕਾਰ ਦਾ ਪਸਾਰ ਹੈ, ਇੱਕ ਹੀ ਅਪਰ ਅਪਾਰ ਹੈ, ਉਹਦੀ ਕਥਾ ਕਹਿਣ ਤੋਂ ਬਾਹਰ ਹੈ, ਉਹ ਆਪ ਹੀ ਸਭ ਨੂੰ ਸਾਜ ਕੇ ਸਵਾਰ ਕੇ ਪਾਲ ਰਿਹਾ ਹੈ।
ਏਕ ਵਿਸਥੀਰਨ ਏਕ ਸੰਪੂਰਨ, ਏਕੈ ਪ੍ਰਾਣ ਆਧਾਰਾ।
ਇੱਕ ਦਾ ਹੀ ਸਭ ਕੁਝ ਵਿਸਥਾਰ ਹੈ, ਇੱਕ ਹੀ ਆਪਣੇ ਆਪ ਦੇ ਸੰਪੂਰਨ ਹੈ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਇਸ ਸ੍ਰਿਸ਼ਟੀ ਦਾ ਆਧਾਰ ਹੈ ਪ੍ਰਾਣਾਂ ਦਾ, ਹੇ ਅਕਾਲ ਪੁਰਖ ਵਾਹਿਗੁਰੂ ਤੇ ਤੋਂ ਸਿਵਾਏ ਕੁਝ ਵੀ ਨਹੀਂ। ਫਿਰ ਆਹ ਉਹ ਜਪਣ ਵਾਲੇ ਦੀ ਸੁਰਤ ਵਿੱਚ ਪੱਕ ਜਾਂਦਾ ਹੈ ਕਿ ਕਰਨ ਕਾਰਨ ਪ੍ਰਭ ਏਕ ਹੈ, ਆਖੋ ਕਰਨ ਕਾਰਨ ਪ੍ਰਭ ਦੂਸਰੇ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਜਲ ਥਲ ਮਈਲ ਸੋਏ। ਇਹ ਫਿਰ ਉਹਦੇ ਅੰਦਰ ਬਖਸ਼ ਜਾਂਦਾ ਹੈ।
ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ।
ਫਿਰ ਮਨ ਨੂੰ ਇਹ ਸੁਰਤ ਦੇ ਅੰਦਰ ਪ੍ਰਕਾਸ਼ ਹੋਣ ਤੋਂ ਬਾਅਦ ਮਹਿਸੂਸ ਹੁੰਦਾ, ਰੱਬ ਤੂੰ ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਸੁੱਚਾ ਹੈ, ਉੱਚਾ ਹੈ, ਤੇਰੇ ਵਰਗਾ ਕੋਈ ਨਿਰਮਲ ਨਹੀਂ। ਅਕਾਲ ਪੁਰਖ ਵਾਹਿਗੁਰੂ ਹੀ ਨਿਰਮਲ ਨਿਰਮਲ ਸੁੱਚੇ ਤੋਂ ਸੁੱਚਾ। ਉਹ ਅਕਾਲ ਪੁਰਖ ਵਾਹਿਗੁਰੂ ਸੁੱਚੇ ਨਾਲ ਸੁਰਤ ਜੋੜਨ ਤੋਂ ਬਾਅਦ ਸੁਰਤ ਸੁੱਚੀ ਹੋ ਜਾਂਦੀ, ਫਿਰ ਉਹਨਾਂ ਦੇ ਸਰੀਰ ਵੀ ਸੁੱਚੇ ਹੋ ਜਾਂਦੇ, ਉਹਨਾਂ ਦੇ ਕੋਲ ਬਹਿਣ ਵਾਲੇ ਵੀ ਫਿਰ ਸੁੱਚੇ ਹੋਣ ਲੱਗ ਪੈਂਦੇ ਹਨ।
ਅੰਤ ਨਾ ਅੰਤਾ ਸਦਾ ਬੇਅੰਤਾ, ਕਹੁ ਨਾਨਕ ਊਚੋ ਊਚਾ।
ਇੱਕੋ ਹੀ ਅਰਦਾਸ ਹੈ, ਹੇ ਕਾਲ ਪੁਰਖ ਵਾਹਿਗੁਰੂ, ਤੇਰਾ ਕੋਈ ਅੰਤ ਨਹੀਂ, ਤੂੰ ਬੇਅੰਤ ਹੈ, ਤੂੰ ਸਭ ਤੋਂ ਉੱਚਾ ਹੈ। ਜਦੋਂ ਉਹਦੇ ਨਾਲ ਜੁੜ ਜਾਈਏ ਫਿਰ ਸਾਧ ਸੰਗਤ ਸੰਸਾਰ ਦੇ ਸਰੀਰ ਦੇ ਸਾਰੇ ਕਾਰਜ ਰਾਸ ਔਰ ਫਿਰ ਅੰਦਰ ਦੀ ਕਹਾਣੀ ਜੋ ਸੁਰਤ ਵਿੱਚ ਚੱਲ ਰਿਹਾ ਉਹ ਵੀ ਮਹਾਰਾਜ ਜੀ ਉਹਨੂੰ ਸੁੱਚਾ ਕਰ ਦਿੰਦੇ, ਸੁਰਤ ਨੂੰ ਇੰਨਾ ਉੱਚਾ ਚੁੱਕ ਲੈਣਗੇ ਕਿਉਂਕਿ ਉਹ ਖੁਦ ਉੱਚਾ। ਉਹਦੇ ਨਾਲ ਜੁੜਨ ਤੋਂ ਬਾਅਦ ਸੁਰਤ ਉੱਚੀ ਹੋ ਜਾਂਦੀ, ਉੱਚੇ ਹੋਣ ਤੋਂ ਬਾਅਦ ਤੁਹਾਨੂੰ ਬਹੁਤ ਦੂਰ ਤੱਕ ਦਿਸਦਾ। ਉੱਚੀ ਬਿਲਡਿੰਗ 'ਤੇ ਖਲੋ ਜਾਓ ਪੂਰਾ ਸ਼ਹਿਰ ਦਿਸ ਪੈਂਦਾ। ਸੁਰਤ ਉੱਚੀ ਹੋ ਜਾਏ ਫਿਰ ਤੁਹਾਨੂੰ ਸਰੀਰਾਂ ਤੋਂ ਅੱਗੇ ਦਿਸਣ ਲੱਗ ਜਾਏਗਾ। ਜਿਹੜਾ ਕੁਝ ਦੇਖ ਕੇ ਬਾਬੇ ਫਰੀਦ ਨੇ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਬ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ। ਉਹ ਫਿਰ ਉੱਚਾ ਵੇਖਣ ਤੋਂ ਬਾਅਦ ਸਾਧ ਸੰਗਤ ਸਰੀਰਾਂ ਤੋਂ ਪਰੇ ਦੀ ਗੱਲ ਸ਼ੁਰੂ ਹੋ ਜਾਂਦੀ, ਉਹਦੀ ਫਿਰ ਇੱਕ ਨਾਲ ਸਿੱਧੀ ਸੰਪਰਕ ਜੁੜ ਜਾਂਦਾ, ਉਹਦੇ ਤੋਂ ਮੰਗਦਾ, ਉਹਦੇ ਅੱਗੇ ਅਰਦਾਸ ਕਰਦਾ। ਇੱਕ ਸ਼ਬਦ ਧਿਆਨ ਨਾਲ ਸੁਣਿਓ, ਤੁਹਾਡਾ ਵਿਸ਼ਵਾਸ ਜਾਗੇਗਾ। ਸਾਹਿਬ ਨੇ ਜੇ ਕਿਹਾ, ਜੇ ਕੋਈ ਬਹੁਤ ਬੰਦਾ ਕਮਜ਼ੋਰ ਹੋ ਗਿਆ ਫਾਈਨੈਂਸ਼ਲੀ ਤੌਰ 'ਤੇ, ਪੱਲੇ ਪੈਸਾ ਨਾ ਟਿਕਦਾ ਹੋਵੇ, ਦੇਖੋ ਪਹਿਲਾਂ ਤਾਂ ਆਪਾਂ ਬਾਹਰੋਂ ਜੁੜੇ ਨਾ ਸਰੀਰ ਕਰਕੇ, ਪਰ ਇੱਥੋਂ ਤੱਕ ਨਾ ਰਹਿ ਜਾਓ। ਹਜ਼ੂਰ ਨੇ ਕਿਹਾ ਤੂੰ ਅੱਗੇ ਤੁਰਨਾ। ਸਰੀਰ ਕਰਕੇ ਕੋਈ ਬਾਹਰੋਂ ਸੰਸਾਰੀ ਫਾਈਨੈਂਸ਼ਲੀ ਤੌਰ 'ਤੇ ਪਛੜ ਜਾਏ, ਕਮਜ਼ੋਰ ਰਹਿ ਜਾਏ, ਪੱਲੇ ਪੈਸਾ ਨਾ ਟਿਕਦਾ ਹੋਵੇ, ਇਹ ਚੀਜ਼ਾਂ ਵਾਸਤੇ ਲੋਕ ਬਾਹਰ ਭੱਜ ਰਹੇ ਨੇ। ਕਿਸੇ ਜੋਤਿਸ਼ ਕੋਲ ਜਾਈਏ, ਪੈਸੇ ਨਹੀਂ ਟਿਕਦੇ ਜੀ, ਬਰਕਤ ਨਹੀਂ ਪੈਂਦੀ ਜੀ, ਆਹ ਕੁਝ ਨਹੀਂ ਹੋ ਰਿਹਾ। ਇੰਨੇ ਬੰਮ ਵਹਿਮਾਂ ਭਰਮਾਂ ਵਿੱਚ ਸਾਧ ਸੰਗਤ ਗੁਸਤਾਖੀ ਮਾਫ, ਅਸੀਂ ਗੁਰੂ ਕੋਲ ਆ ਕੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਨਹੀਂ ਮਾਣ ਸਕੇ। ਉਹ ਸਿੱਖਾ ਤੈਨੂੰ ਗੁਰੂ ਦੀ ਬਾਣੀ 'ਤੇ ਭਰੋਸਾ ਨਹੀਂ, ਗੁਰੂ ਦੇ ਵਹਿਮ ਭਰਮ ਤੋੜਨ ਨਹੀਂ ਦਿੱਤੇ, ਕਕਾਰਾਂ 'ਤੇ ਅਜੇ ਵਿਸ਼ਵਾਸ ਨਹੀਂ ਬਣਿਆ, ਮੈਨੂੰ ਮਾਫ ਕਰਿਓ। ਅੱਧ ਨਾਲੋਂ ਵੱਧ ਤੁਸੀਂ ਸਿੱਖ ਵੀ ਇੱਥੇ ਮੱਥਾ ਟੇਕਣ ਆਉਂਦੇ ਹੋ, ਕਈਆਂ ਦੇ ਸਰੀਰਾਂ 'ਤੇ ਵਰਤਦਾ ਬੜਾ ਦੁੱਖ ਹੁੰਦਾ। ਬਾਣੀ ਪੜ੍ਹਨ ਵਾਲਿਆ, ਗੁਰੂ ਨੂੰ ਨਮਸਕਾਰ ਕਰਨ ਵਾਲਿਆ, ਤੇਰੇ ਅੰਦਰ ਵਿਸ਼ਵਾਸ ਕਿਉਂ ਨਹੀਂ? ਤੈਨੂੰ ਗੁਰੂ ਦੇ ਦਿੱਤੇ ਕੜੇ 'ਤੇ ਬਾਣੀ 'ਤੇ ਭਰੋਸਾ ਨਹੀਂ, ਤਾਂਹੀਓਂ ਤੂੰ ਪੈਰਾਂ ਵਿੱਚ ਕਾਲੇ ਧਾਗੇ ਬੰਨ ਕੇ ਤੁਰਿਆ ਫਿਰਦੇ। ਲੋਕਾਂ ਨੂੰ ਕਾਲੇ ਧਾਗਿਆਂ 'ਤੇ ਜ਼ਿਆਦਾ ਭਰੋਸਾ, ਬੀਬੀਆਂ ਵੀ ਬੰਨਣ ਲੱਗ ਪਈਆਂ, ਬੰਦੇ ਵੀ ਬੰਨਣ ਲੱਗ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਸਿੱਖੋ ਇਹ ਧਾਗਿਆਂ ਤੋਂ ਬਚੋ, ਇਹਨਾਂ ਸਾਨੂੰ ਡੋਬ ਦੇਣਾ। ਜਿਹੜੇ ਗੁਰੂ ਕੋਲ ਇਹ ਕਹਿਣ ਆਏ ਸੀ, ਗੁਰ ਕੱਟੀ ਬੇੜੀ ਪੱਗੇ ਤੇ ਕਿੰਨੀ ਬੰਦ ਖਲਾਸ, ਉਹ ਗੁਰੂ ਨੇ ਸਾਡੀਆਂ ਬੇੜੀਆਂ ਕੱਟਣੀਆਂ ਸੀ, ਅਸੀਂ ਖੁਦ ਧਾਗੇ ਬੰਨ ਕੇ ਆ ਗਏ। ਤੁਹਾਨੂੰ ਬੇਨਤੀ, ਇੱਕ ਗੁਰੂ 'ਤੇ ਭਰੋਸਾ ਰੱਖੋ। ਹੁਣ ਸਾਹਿਬ ਨੇ ਬਚਨ ਕਹੇ ਨੇ, ਉੱਥੇ ਮਹਾਰਾਜ ਕਹਿੰਦੇ, ਜੇ ਕੋ ਹੋਵੇ ਦੁੱਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ। ਪੈਸੇ ਬਿਨਾਂ ਟਿਕਣ ਪਛੜ ਜਾਏ ਤੂੰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸੋ ਨਾ ਕੋ ਕਰੇ ਨਾ ਕਿਸੇ ਹੋਵੇ ਕਾਜ। ਪਰ ਯਾਦ ਰੱਖੀ, ਚਿੱਤਾ ਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਜੇ ਕੋਈ ਤੈਨੂੰ ਬਹੁਤ ਚਿੰਤਾ ਵਿਆਪੇ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਸਤ ਕੁਟੁੰਬ ਪਲਿਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਂ ਕੁੰਟ ਕਾ ਘੜੀ ਨਾ ਬੈਸਣ ਸੋਏ। ਪਰ ਵਿਸ਼ਵਾਸ ਰੱਖੀ, ਚਿੱਤਾ ਵੇ ਉਸ ਪਾਰ ਬ੍ਰਹਮ ਤਾਂ ਤਨ ਮਨ ਸੀਤਲ ਹੋਏ। ਕਿਤੇ ਵਿਸ਼ਵਾਸ ਬਣੇ ਸਾਧ ਸੰਗਤ, ਅਰਦਾਸ ਕਰਕੇ ਜਾਇਓ। ਆਓ ਹੁਣ ਜੋ ਲੜੀਵਾਰ ਪਾਵਨ ਸ਼ਬਦ ਇਸ ਪਾਵਨ ਅਸਥਾਨ 'ਤੇ ਸੇਵਾ ਚੱਲ ਰਹੀ ਹੈ, ਪਾਵਨ ਸ਼ਬਦ ਦੀ ਵਿਚਾਰ ਕੱਲ ਰਾਗ ਸੋਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇਹਦੇ ਸਿਰਲੇਖ ਹੇਠ ਪਹਿਲੇ ਦੋ ਪਦਿਆਂ ਦਾ ਪਾਠ ਆਪ ਜੀਆਂ ਨੇ ਵਿਆਖਿਆ ਸਰਵਣ ਕੀਤੀ ਹੈ। ਅਗਲੇ ਦੋ ਪਦਿਆਂ ਦੀ ਅਖਰੀ ਅਰਥ ਆਪਾਂ ਸਰਵਣ ਕਰਦੇ ਹਾਂ।
ਮਨਤਾ ਨੇ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ।
ਮਹਾਰਾਜ ਸਤਿਗੁਰ ਜੀ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ, ਜਦੋਂ ਗਿਆਨ ਮਹਾ ਰਸ ਨੇਤਰੀ ਅੰਜਨ ਤਿਰਭਵਨ ਰੂਪ ਦਿਖਾਇਆ, ਕੱਲ ਤੁਸੀਂ ਸਰਵਣ ਕੀਤਾ, ਇਸ ਤੋਂ ਬਾਅਦ ਫਿਰ ਕੀ ਹੁੰਦਾ? ਉਸ ਜਗਿਆਸੂ ਨਾਲ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ, ਉਹਦਾ ਮਨ ਤਨ ਸ਼ਬਦ ਅੰਮ੍ਰਿਤ ਵਿੱਚ ਭਿੱਜ ਜਾਂਦਾ ਹੈ, ਅੰਦਰ ਪ੍ਰੇਮ ਦਾ ਰਤਨ ਪ੍ਰਗਟ ਹੋ ਜਾਂਦਾ ਹੈ।
ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ।
ਮਨ ਵਿੱਚ ਰਤਨ ਪਦਾਰਥ ਪ੍ਰਗਟ ਹੋਇਆ ਔਰ ਪਰਮ ਤੱਤ ਦੀ ਵਿਚਾਰ, ਸ੍ਰੇਸ਼ਟ ਤੱਤ ਦੀ ਵਿਚਾਰ ਵੱਲ ਮਨ ਟਿਕ ਗਿਆ। ਹੁਣ ਫਜ਼ੂਲ ਦੀਆਂ ਵਿਚਾਰਾਂ ਨਹੀਂ, ਸਿਰਫ ਸ਼ਬਦ ਦੀ ਵਿਚਾਰ ਤੇ ਮਨ ਟਿਕਦਾ ਹੈ।
ਜੰਤ ਭੇਖ ਤੂੰ ਸਫਲ ਉਦਾਤਾ, ਸਿਰ ਸਿਰ ਦੇ ਵਨਹਾਰੋ।
ਕਿਹੜੀ ਤੱਤ ਦੀ ਵਿਚਾਰ ਹੋਈ? ਇਹ ਅੰਦਰ ਵਿਸ਼ਵਾਸ ਆ ਗਿਆ ਜੰਤ ਭੇਖ, ਜਿੰਨੇ ਜੰਤ ਭਿਖਾਰੀ ਨੇ ਵਾਹਿਗੁਰੂ ਤੂੰ ਉਹਨਾਂ ਦਾ ਸਫਲ ਕਾਮਯਾਬ ਦਾਤਾ ਹੈ, ਸਾਰੇ ਭਿਖਾਰੀਆਂ ਦਾ ਤੂੰ ਦਾਤਾ, ਸਭ ਸ੍ਰਿਸ਼ਟੀ ਨੂੰ ਤੂੰ ਦਾਤਾਂ ਦਿੰਦਾ, ਸਿਰ ਸਿਰ ਦੇ ਵਨਹਾਰੋ ਸਭ ਨੂੰ ਦਾਤਾਂ ਦੇ ਰਹੇ ਹੋ।
ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕਿੰਨਾ।
ਇਹ ਕਾਲ ਪੁਰਖ ਵਾਹਿਗੁਰੂ ਤੂੰ ਸਭ ਕੁਝ ਜਾਣਨਾ, ਗਿਆਨੀ ਹੈ, ਅੰਤਰਜਾਮੀ ਹੈ, ਆਪੇ ਕਾਰਨ ਕਿੰਨਾ, ਸਾਰੀ ਸ੍ਰਿਸ਼ਟੀ ਨੂੰ ਕਾਰਨ ਬਣਾ ਕੇ ਕਿਰਪਾ ਕਰਕੇ ਤੁਸੀਂ ਚਲਾ ਰਹੇ ਹੋ।
ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ।
ਇਹ ਸਖੀਓ ਸਹਿਲੋ ਗੁਰਮੁਖੋ ਸੁਣੋ, ਮੇਰਾ ਮਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨਾਲ ਭਿੱਜ ਗਿਆ, ਭਿੰਨਾ ਗਿਆ, ਹੁਣ ਫਿਰ ਅੰਮ੍ਰਿਤ ਪਿੰਨੇ ਤੋਂ ਬਾਅਦ ਇਹ ਸਭ ਕੁਝ ਵਿਸ਼ਵਾਸ ਮਨ ਵਿੱਚ ਵੀ ਤਨ ਵਿੱਚ ਵੀ ਆ ਗਿਆ ਹੈ।
ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ।
ਅਕਾਲ ਪੁਰਖ ਵਾਹਿਗੁਰੂ ਆਤਮਾ ਵਿੱਚ ਵਸਣ ਵਾਲੇ ਰੱਬ ਜੀ, ਇਹ ਸੰਸਾਰ ਤੇਰਾ, ਇਹ ਤੇਰਾ ਸੱਚਾ ਖੇਲ ਹੈ, ਤੇਰੀ ਰਚੀ ਹੋਈ ਹੈ ਸੱਚੀ ਖੇਡ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ।
ਸੱਚ ਖੇਲ ਤੁਮਾਰਾ ਅਗਮੇ ਅਪਾਰਾ ਤੁਦ ਬਿਨ ਕੌਣ ਬੁਝਾਏ।
ਵਾਹਿਗੁਰੂ ਤੇਰਾ ਸੱਚਾ ਖੇਲ ਹੈ, ਤੂੰ ਅਗਮ ਹੈ, ਭਾਰ ਹੈ, ਤੇਰੇ ਤੋਂ ਬਗੈਰ ਤੇਰੇ ਸੰਸਾਰ ਦੀ ਵੀ ਕੋਈ ਸੋਝੀ ਨਹੀਂ ਦੇ ਸਕਦਾ ਕਿ ਇਹ ਕੀ ਹੈ ਸਭ ਕੁਝ, ਇਹ ਵੀ ਤੁਹਾਡੀ ਕਿਰਪਾ ਨਾਲ ਹੀ ਸਮਝ ਆਉਂਦੀ ਹੈ।
ਸਿੱਧ ਸਾਧਿਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ।
ਜਿੰਨੇ ਵੀ ਸਿੱਧ ਸਾਧਕ ਸਿਆਣੇ ਨੇ, ਨਾਮ ਜਪਣ ਵਾਲੇ ਤਪਸਵੀ ਨੇ, ਵਾਹਿਗੁਰੂ ਤੁਝ ਬਿਨ ਕਵਣ ਕਹਾਏ, ਤੇਰੇ ਤੋਂ ਬਗੈਰ ਕੌਣ ਨਾਮ ਜਪ ਸਕਦਾ, ਤੇਰੇ ਤੋਂ ਬਗੈਰ ਤੇਰੀ ਕਿਰਪਾ ਤੋਂ ਬਿਨਾਂ ਕੋਈ ਸਿੱਧ ਸਾਧਕ ਤੇਰਾ ਨਾਮ ਜਪ ਹੀ ਨਹੀਂ ਸਕਦਾ।
ਕਾਲ ਵਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਏ।
ਜਿਹੜੇ ਸੰਸਾਰ ਦੇ ਕਾਲ ਵਿਕਾਲ ਵਿੱਚ ਚਿੱਤੇ ਦੀਵਾਨਾ, ਮਨ ਸੰਸਾਰ ਵਿੱਚ ਮਸਤ ਹੋਇਆ, ਵਾਰ ਵਾਰ ਜੰਮਣ ਮਰਨ ਵਿੱਚ ਹੈ, ਗੁਰੂ ਨੇ ਕਿਰਪਾ ਕਰਕੇ ਗੁਰੂ ਦੀ ਬਖਸ਼ਿਸ਼ ਨਾਲ ਉਹ ਰੱਖਿਆ ਜਾਂਦਾ, ਭਾਵ ਠਹਿਰਾਓ ਵਿੱਚ ਆਉਂਦਾ ਹੈ।
ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ।
ਨਾਨਕ ਅਵਗਣ ਸ਼ਬਦ ਜਲਾਏ, ਹੇ ਨਾਨਕ ਸਤਿਗੁਰ ਦੇ ਸ਼ਬਦ ਨਾਲ ਔਗਣ ਜਲ ਗਏ, ਗੁਣ ਸੰਗਮ ਪ੍ਰਭ ਪਾਏ, ਗੁਣ ਬਖਸ਼ਿਸ਼ ਕੀਤੇ, ਉਹਨਾਂ ਗੁਣਾਂ ਕਰਕੇ ਪਰਮਾਤਮਾ ਵਾਹਿਗੁਰੂ ਨਾਲ ਸੰਗਮ ਭਾਵ ਮਿਲਾਪ ਹੋ ਗਿਆ, ਉਹਨਾਂ ਦਾ ਮਿਲਾਪ ਹੋਇਆ ਜਿਨ੍ਹਾਂ ਦੇ ਔਗਣ ਸੜ ਗਏ। ਸਾਧ ਸੰਗਤ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਪਾਤਸ਼ਾਹ, ਉੱਠਦਿਆਂ ਬਹਿੰਦਿਆਂ ਨਾਮ ਚਿਤਾਵੇ, ਇਹ ਜ਼ਰੂਰ ਮੰਗਿਓ ਪਾਤਸ਼ਾਹ ਕਿਰਪਾ ਕਰੋ, ਸਾਡਾ ਮਨ ਨੀਵਾਂ ਰਵੇ, ਅਸੀਂ ਮੰਗਦੇ ਰਹੀਏ ਵਿਸਰਨਾ ਹੀ ਨਾ ਤਾਰ ਆਪਣਾ ਨਾਮ ਦੇਹੋ, ਵਿਸਰਨਾ ਹੀ ਨਾ ਤਾਰ ਆਪਣਾ ਨਾਮ ਦੇਹੋ, ਵਿਸਰਨਾ ਹੀ ਨਾ ਤਾਰ ਆਪਣਾ
ਨਾਮ ਦੇਹੋ,
ਵਿਸਰਨਾ ਹੀ ਕਰੋ ਅਰਦਾਸ
ਆਪਣਾ ਨਾਮ।
ਗੱਲ ਇੱਥੇ ਆ ਕੇ ਮੁੱਕਣੀ, ਸਾਧ ਸੰਗਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਗੁਣ ਗਾਵਾਂ ਦਿਨ ਰਾਤ ਨਾਨਕ
ਚਾਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਕੇ ਜਾਇਓ ਪਾਤਸ਼ਾਹ, ਅਸੀਂ ਸਰੀਰ ਦੀ ਦੁਨੀਆਂ ਵਿੱਚ ਰਹਿੰਦੇ, ਕਿਰਪਾ ਕਰਿਓ ਸਾਡੀ ਸੁਰਤ ਨੂੰ ਆਪਣੇ ਸ਼ਬਦ ਦੀ ਦੁਨੀਆਂ ਵਿੱਚ ਲੈ ਕੇ ਜਾਓ, ਉੱਠਦਿਆਂ ਬਹਿੰਦਿਆਂ ਨਾਮ ਚਿਤਾਵੇ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਸਮੂਹ ਪ੍ਰਬੰਧਕਾਂ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ ਜੋ ਸੰਗਤ ਦੇ ਦਰਸ਼ਨ ਕਰਾਉਂਦੇ ਨੇ, ਕੋਟਾਂ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਆਪ ਤਰੁੱਟ ਕੇ ਬਖਸ਼ਿਸ਼ ਕਰਦੇ, ਭੁੱਲਾਂ ਨਾ ਚਿਤਾਰਨੀਆਂ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ ਜੀ।
ਕਾਲ ਵਿਕਾਲ ਭਏ ਮਨ ਰਾਖਿਆ ਗੁਰ ਠਾਏ, ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।